ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹਤ ਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਜਿੱਥੇ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਪੁੱਜੇ ਹੋ ਉੱਥੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚ ਵਡਭਾਗੀ ਗੁਰਸਿੱਖਾਂ ਨੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਮਹਾਨ ਵਡਭਾਗੀ ਬਣਾਇਆ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਸੁੰਦਰ ਦਰਸ਼ਨ ਦੀਦਾਰ ਬਖਸ਼ਣਾ ਕੀਤੇ ਉੱਥੇ ਸਮੁੱਚੀ ਮਾਨਵਤਾ ਨੂੰ ਕਲਿਆਣਦਾਇਕ ਸਾਂਝਾ ਉਪਦੇਸ਼ ਹੁਕਮਨਾਮਾ ਸਾਹਿਬ ਜੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪਾਂ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ। ਉਪਰੰਤ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਕੁਝ ਕੁ ਸਮੇਂ ਵਾਸਤੇ ਆਪਾਂ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਦੇ ਦੁਆਰਾ ਜੋ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਕੁ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਸੂਹੀ ਰਾਗ ਦਾ ਨਾਮ ਹੈ। ਇਸ ਰਾਗ ਵਿੱਚ ਇਹ ਪਾਵਨ ਸ਼ਬਦ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਚਮ ਸਵਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਨਵੀਨ ਸਰੂਪਾਂ ਦੇ ਉੱਪਰ ਇਸ ਸ਼ਬਦ ਨੂੰ 740 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਸ਼ਬਦ ਦੇ ਅੰਦਰ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਰਮਾਤਮਾ ਵਾਹਿਗੁਰੂ ਜੀ ਦਾ ਚਿੰਤਨ ਸਿਮਰਨ ਕਰਨ ਦੀ ਆਗਿਆ ਕਰਦੇ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਨਾ ਕਿਵੇਂ ਹੈ, ਕਿਹੜੇ ਕਿਹੜੇ ਗੁਰਸਿੱਖ ਦੇ ਅੰਦਰ ਗੁਣ ਹੋਣੇ ਚਾਹੀਦੇ, ਇਹ ਸਿਮਰਨ ਦੀ ਆਰੰਭਤਾ ਕਿਵੇਂ ਹੁੰਦੀ, ਇਹ ਸਾਰੀ ਵਿਚਾਰ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕਰ ਰਹੇ ਨੇ। ਇਸ ਲਈ ਪਹਿਲੀ ਪਾਵਨ ਪਵਿੱਤਰ ਜੋ ਸ਼ਬਦ ਦੀ ਪੰਕਤੀ ਹੈ, ਪਿਆਰ ਸਤਿਕਾਰ ਨਾਲ ਸ਼੍ਰਵਣ ਕਰੋ।
ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਬੜੇ ਪਿਆਰ ਨਾਲ ਵਚਨ ਕਰਦੇ ਨੇ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਜਦੋਂ ਕੋਈ ਗੁਰਸਿੱਖ ਸਿਮਰਨ ਵਾਲੇ ਮਾਰਗ 'ਤੇ ਤੁਰਦਾ, ਇਸ ਰਸਤੇ ਦਾ ਪਾਂਧੀ ਬਣਦਾ, ਮਨ ਵਿੱਚ ਖਿਆਲ ਉੱਠਦਾ ਵੀ ਪਰਮਾਤਮਾ ਦਾ ਸਰੂਪ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਮੇਰੇ ਹਿਰਦੇ ਵਿੱਚ ਵਸ ਜਾਵੇ। ਕੋਈ ਮੂਲ ਮੰਤਰ ਵਾਸਤੇ 8 ਘੰਟੇ ਲਾਉਂਦੇ ਨੇ, ਕੋਈ ਗੁਰ ਮੰਤਰ ਦਾ ਅਭਿਆਸ ਕਰਨ ਵਾਸਤੇ 8-8 ਘੰਟੇ ਟਿਕ ਕੇ ਬੈਠਦੇ ਨੇ, ਵੀ ਇੰਨਾ ਕੁ ਸ਼ਾਇਦ ਸਿਮਰਨ ਕਰਨ ਦੇ ਨਾਲ ਨਾਮ ਅੰਦਰ ਵਸ ਜਾਵੇ। ਇਹ ਸਾਰਾ ਕੁਝ ਹੁੰਦਾ ਹੈ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ। ਕੋਈ ਜਿਹੜੇ ਲੋਕ ਸਾਹਮਣੇ ਕਿਸੇ ਤਸਵੀਰ ਫੋਟੋ ਨੂੰ ਰੱਖ ਲੈਂਦੇ ਵੀ ਸਤਿਗੁਰੂ ਕਿਰਪਾ ਕਰਨ ਇਹ ਜਿਹੜੀ ਤਸਵੀਰ ਹੈ ਇਹੀ ਮੇਰੇ ਹਿਰਦੇ ਵਿੱਚ ਉੱਕਰ ਜਾਵੇ, ਪਰੰਤੂ ਭਾਈ ਸਾਹਿਬ ਗੁਰਦਾਸ ਜੀ ਨੇ ਕਹਿ ਦਿੱਤਾ ਕਿ ਨਕਲੀ ਮੂਰਤ ਅਸਲੀ ਨਾਮ। ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹੀ ਪਰਮੇਸ਼ਰ ਵਾਹਿਗੁਰੂ ਦੀ ਅਸਲੀ ਤਸਵੀਰ ਹੈ। ਬਾਕੀ ਦੀਆਂ ਤਸਵੀਰਾਂ ਫੋਟੋਆਂ ਜਿਹੜੀਆਂ ਇਹ ਲੰਬੇ ਸਮੇਂ ਤੋਂ ਬਾਅਦ ਕਿਤੇ 10-15 ਸਾਲ ਕੋਈ ਅਭਿਆਸੀ ਅਭਿਆਸ ਕਰਦਾ ਫਿਰ ਉਹ ਤਸਵੀਰ ਆ ਕੇ ਉਹਦੇ ਦਿਲ ਦੇ ਵਿੱਚ ਉੱਕਰਦੀ ਹੈ। ਜਦੋਂ ਉੱਕਰ ਜਾਂਦੀ ਫਿਰ ਉਹ ਤਸਵੀਰ ਜੜ ਹੁੰਦੀ ਅਤੇ ਫਿਰ ਉਹਨੂੰ ਚਲਾਉਣ ਵਾਸਤੇ ਉਹਨਾਂ ਫਿਰ ਸਮਾਂ ਲੱਗ ਜਾਂਦਾ। ਇਸ ਲਈ ਜਿਹੜਾ ਸ਼ਬਦ ਹੈ ਇਹ ਚੇਤਨ ਸਰੂਪ ਹੈ, ਇਹ ਜੜਤਾ ਵਾਲਿਆਂ ਨੂੰ ਵੀ ਚਲਾਉਣ ਵਾਲਾ ਹੈ। ਗੁਰਸਿੱਖ ਨੇ ਸ਼ਬਦ ਦਾ ਅਭਿਆਸੀ ਹੋਣਾ, ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਅਤੇ ਨਾਮ ਦਾ ਹੀ ਧਿਆਨ ਰੱਖਣਾ। ਕਮਾਈ ਵਾਲੇ ਗੁਰਮੁਖ ਦੱਸਿਆ ਕਰਦੇ ਵੀ ਇੱਕ ਓਅੰਕਾਰ ਜੇ ਧਿਆਨ ਵਿੱਚ ਰੱਖਣਾ ਅਤੇ ਇੱਕ ਓਅੰਕਾਰ ਦਾ ਰੱਖ ਲਓ, ਉਹਦੇ ਵਿੱਚ ਹੀ ਜਿਵੇਂ ਜਿਵੇਂ ਕਿਰਪਾ ਹੋਵੇਗੀ ਤੁਹਾਨੂੰ ਆਨੰਦ ਉਹਦਾ ਆਪ ਨੂੰ ਅਨੁਭਵ ਹੋਵੇਗਾ ਵੀ ਨਾਮ ਦਾ ਧਿਆਨ ਰੱਖਣ ਦਾ ਫਲ ਕੀ ਹੈ। ਜਦੋਂ ਕੋਈ ਤੁਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਸਿੱਖ ਦੇ ਮਨ ਵਿੱਚ ਇੱਛਾ ਬਣਦੀ ਵੀ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਆ ਕੇ ਉੱਕਰ ਜਾਵੇ, ਵਸ ਜਾਵੇ। ਗੁਰੂ ਦਾ ਜਿਹੜਾ ਸਰੂਪ ਹੈ ਸਤ ਚਿੱਤ ਆਨੰਦ ਸਰੂਪ ਇਹ ਮੇਰੇ ਹਿਰਦੇ ਵਿੱਚ ਨਿਵਾਸ ਕਰ ਲਵੇ। ਕਿੰਨੇ ਸਾਧਨ ਕਰਦੇ ਨੇ, ਕਿੰਨੇ ਜਪ ਜਾਪੀਏ ਜਾਪ ਜਪੀ ਜਾਂਦੇ, ਕਿੰਨੇ ਅਭਿਆਸੀ ਬੰਦੇ ਦੁਨੀਆਂ ਵਿੱਚ ਪਰੇ ਤੋਂ ਪਰੇ ਅਭਿਆਸ ਕਰਨ ਵਾਲੀਆਂ ਰੂਹਾਂ ਪਈਆਂ ਨੇ। ਕਈਆਂ ਦੀ ਗਿਣਤੀ ਕਰੋੜਾਂ ਤੋਂ ਵੀ ਟੱਪ ਜਾਂਦੀ ਸਿਮਰਨ ਕਰਦਿਆਂ, ਅਰਬਾਂ ਦੇ ਵਿੱਚ ਵੀ ਚਲੇ ਜਾਂਦੇ ਅਤੇ ਫਿਰ ਵੀ ਕਹਿੰਦੇ ਹਾਲੇ ਉਸ ਰੂਪ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇਕਰ ਤੇਰੇ ਵੀ ਮਨਾਂ ਇੱਛਾ ਹੈ ਅਤੇ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸੇ, ਵਾਹਿਗੁਰੂ ਦਾ ਸਰੂਪ ਮੇਰੇ ਹਿਰਦੇ ਵਿੱਚ ਪ੍ਰਗਟ ਹੋਵੇ ਤਾਂ ਗੁਰ ਕੈ ਬਚਨ, ਸਭ ਤੋਂ ਪਹਿਲਾਂ ਤੂੰ ਗੁਰੂ ਦੇ ਬਚਨ ਉਪਦੇਸ਼ ਨੂੰ ਸੁਣ, ਗੁਰੂ ਵਾਲਾ ਬਣ ਜਾ। ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ ਖੰਡੇ ਬਾਟੇ ਦਾ ਤੈਨੂੰ ਅੰਮ੍ਰਿਤ ਜਦੋਂ ਪ੍ਰਾਪਤ ਹੋਵੇਗਾ ਫਿਰ ਉਹ ਪੰਜ ਪਿਆਰੇ ਤੈਤੋਂ ਪੰਜ ਵਾਰੀ ਮੂਲ ਮੰਤਰ ਜਪਾਉਣਗੇ। ਪੰਜ ਵਾਰੀ ਗੁਰ ਮੰਤਰ ਜਪਾਇਆ ਜਾਂਦਾ ਫਿਰ ਉਹਨਾਂ ਕਮਾਈ ਵਾਲੇ ਗੁਰੂ ਦਾ ਸਰੂਪ ਪੰਜ ਪਿਆਰੇ ਸਹਿਬਾਨਾਂ ਦੀ ਰਸਨਾ ਤੋਂ ਜਿਹੜੇ ਸ਼ਬਦ ਉਚਾਰਨ ਹੋ ਗਏ ਉਹ ਤੇਰੇ ਮਾਰਗਦਰਸ਼ੀ ਹੋਣਗੇ। ਇੱਕ ਕਿਸੇ ਆਮ ਮਨੁੱਖ ਨੇ ਬੱਚੇ ਨੂੰ ਕਹਿ ਦਿੱਤਾ ਵੀ ਬੱਚਾ ਇਸ ਤਰ੍ਹਾਂ ਨਹੀਂ ਕਰਨਾ। ਬੱਚੇ ਨੇ ਕੋਈ ਪਰਵਾਹ ਨਹੀਂ ਕੀਤੀ, ਇੱਕ ਕੰਨ ਵਿੱਚ ਹੀ ਪਾਇਆ ਅਤੇ ਦੂਜੇ ਵਿੱਚ ਹੀ ਕੱਢ ਦਿੱਤਾ। ਇੱਕ ਨਾਮ ਦਾ ਰਸੀਆ ਗੁਰਮੁਖ ਕਹਿੰਦਾ ਵੀ ਪੁੱਤਰ ਬੱਚਾ ਆਹ ਨਹੀਂ ਕਰਨਾ, ਆਹ ਕਰਨਾ ਹੈ। ਉਹਦਾ ਅਸਰ ਕਿਉਂ ਹੋ ਜਾਂਦਾ ਕਮਾਈ ਵਾਲੇ ਦਾ? ਉਹਨੇ ਜ਼ਿੰਦਗੀ ਦੇ ਵਿੱਚ ਅਭਿਆਸ ਕੀਤਾ ਹੈ। ਇਉਂ ਜਿਹੜੇ ਆਪਣੇ ਆਪ ਹੀ ਕੁਝ ਸਿਮਰਨ ਕਰਨ 'ਤੇ ਲੱਗ ਜਾਂਦੇ, ਕੋਈ ਰਿੱਧੀਆਂ ਆ ਗਈਆਂ, ਸਿੱਧੀਆਂ ਆ ਜਾਂਦੀਆਂ, ਫਿਰ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਲੱਗ ਜਾਂਦੇ ਨੇ। ਆਪਣੀ ਸਿੱਖੀ ਸੇਵਕੀ ਬਣਾ ਲਈ ਵੀ ਮੇਰੇ ਮਗਰ ਇੰਨੇ ਲੋਕ ਨੇ, ਮੇਰੇ ਮਗਰ ਇੰਨੇ ਲੋਕਾਂ ਦਾ ਇਕੱਠ ਹੈ। ਇਹ ਸਿਮਰਨ ਜਿਹੜਾ ਕਰਨਾ ਹੈ ਦਿਖਾਵੇ ਵਾਸਤੇ ਨਹੀਂ ਹੈ, ਇਹ ਤੇ ਵਾਹਿਗੁਰੂ ਦੀ ਪ੍ਰਾਪਤੀ ਤੇ ਆਤਮਕ ਖੁਰਾਕ ਹੈ ਗੁਰੂ ਦੇ ਪਿਆਰੇ ਸਿੱਖ ਦੀ। ਸਿਮਰਨ ਕਰਕੇ ਤਾਂ ਜੰਮਣ ਮਰਨ ਦੇ ਫਾਹਿਆਂ ਤੋਂ ਮੁਕਤ ਹੋਣਾ ਸੀ, ਉਹ ਕੁਝ ਹੋਇਆ ਨਹੀਂ, ਰਿੱਧੀਆਂ ਸਿੱਧੀਆਂ ਵਿੱਚ ਹੀ ਖਾਚਤ ਹੋ ਗਿਆ। ਉਹਦਾ ਕਾਰਨ ਕੀ? ਗੁਰੂ ਦਾ ਉਪਦੇਸ਼ ਪਹਿਲੀ ਗੱਲ ਲਿਆ ਨਹੀਂ ਪੰਜ ਪਿਆਰਿਆਂ ਤੋਂ, ਫਿਰ ਗੁਰੂ ਦੇ ਉਪਦੇਸ਼ ਨੂੰ ਗੁਰੂ ਦਾ ਹੁਕਮ ਜਾਣ ਕੇ ਇਹਨੇ ਕਮਾਉਣਾ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਕੈ ਬਚਨ, ਸਭ ਤੋਂ ਪਹਿਲਾਂ ਗੁਰੂ ਦੇ ਬਚਨ ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣਨ ਵਾਲਾ ਤੂੰ ਸਰੋਤਾ ਬਣ ਜਾ। ਜਦੋਂ ਗੁਰੂ ਉਪਦੇਸ਼ ਸੁਣਾਵੇਗਾ, ਪੰਜ ਪਿਆਰੇ ਸਹਿਬਾਨ ਤੈਨੂੰ ਉਪਦੇਸ਼ ਦੇਣਗੇ, ਨਾਮ ਦੀ ਦਾਤ ਦੇਣਗੇ, ਫਿਰ ਉਹਦੀ ਕਮਾਈ ਕਰਨੀ ਸ਼ੁਰੂ ਕਰ ਦੇ। ਇਸੇ ਵਾਸਤੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ, ਇਹਦੇ ਨਾਲ ਜਿਹੜੀ ਅਮਿਤ ਬਖਸ਼ਿਸ਼ ਬੜੀ ਜਲਦੀ ਹੋ ਜਾਂਦੀ ਹੈ।
ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਫਲ ਕੀ ਹੋਵੇਗਾ? ਹਿਰਦੇ ਧਿਆਨ ਧਾਰੀ, ਜਦੋਂ ਤੂੰ ਆਪਣੇ ਹਿਰਦੇ ਦੇ ਅੰਦਰ ਧਿਆਨ ਰੱਖੇਗਾ, ਉਹ ਵਿਰਾਟ ਸਰੂਪ ਪਰਮਾਤਮਾ ਦਾ ਰੂਪ ਤੇਰੇ ਹਿਰਦੇ ਵਿੱਚੋਂ ਸਖਿਆਤ ਹੋ ਜਾਵੇਗਾ। ਭਗਤ ਜਿਸ ਵੇਲੇ ਧਰੂਣ ਜੀ ਇਹਨਾਂ ਨੇ ਸਿਮਰਨ ਕੀਤਾ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਉਸ ਵੇਲੇ ਮਾਲਕ ਨੇ ਕਿਹਾ ਸੀ ਪਰਮਾਤਮਾ ਨੇ ਵੀ ਪੁੱਤਰ ਹੁਣ ਆਪਣੇ ਨੇਤਰ ਖੋਲ ਕਾਰ ਵਿਹਾਰ ਕਰ, ਦੁਨੀਆਂ ਵਿੱਚ ਰਾਜ ਭਾਗ ਦੀ ਪ੍ਰਾਪਤੀ ਕਰਕੇ ਲੋਕਾਂ ਦੀ ਸੇਵਾ ਕਰ। ਧਰੂਣ ਨੇ ਕਿਹਾ ਵੀ ਜੇ ਮੈਂ ਨੇਤਰ ਖੋਲ ਲਏ, ਜਿਹੜਾ ਧਿਆਨ ਵਿੱਚ ਸਰੂਪ ਇਹ ਮੇਰਾ ਖੁੱਸ ਜਾਵੇਗਾ, ਇਸ ਲਈ ਨੇਤਰ ਨਹੀਂ ਖੋਲੇ। ਜਦੋਂ ਤਿੰਨ ਵਾਰੀ ਬਚਨ ਪਰਮਾਤਮਾ ਨੇ ਕਹੇ ਨੇਤਰ ਬੰਦ ਰੱਖੇ, ਤਾਂ ਵਾਹਿਗੁਰੂ ਨੇ ਫਿਰ ਕੀ ਕੀਤਾ, ਇਹਦੇ ਧਿਆਨ ਦੇ ਵਿੱਚੋਂ ਜਿਹੜਾ ਸਰੂਪ ਖਿੱਚ ਲਿਆ। ਜਦੋਂ ਉਹ ਸਰੂਪ ਅੰਦਰੋਂ ਅਲੋਪ ਹੋਇਆ, ਘਬਰਾਹਟ ਪੈਦਾ ਹੋ ਗਈ, ਹਲਚਲੀ ਮੱਚ ਗਈ ਹਿਰਦੇ ਦੇ ਅੰਦਰ, ਅਤੇ ਬੜੀ ਜਿਹੜੀ ਸ਼ਾਂਤੀ ਭੰਗ ਹੋ ਗਈ। ਫਿਰ ਉੱਥੇ ਜਦੋਂ ਸਿਰ ਹਿਲਾਇਆ ਅਤੇ ਨੇਤਰ ਖੋਲ੍ਹੇ, ਉਹੀ ਸਰੂਪ ਜਿਹੜਾ ਹਿਰਦੇ ਵਿੱਚ ਸੀ ਸਾਰੀ ਦੁਨੀਆਂ ਵਿੱਚੋਂ ਨਜ਼ਰੀ ਆਉਣ ਲੱਗ ਪਿਆ। ਇਹ ਗੁਰੂ ਦੀ ਕਿਰਪਾ ਹੋਇਆ ਕਰਦੀ, ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਹਨ, ਗੁਰੂ ਦੇ ਬਚਨਾਂ ਦੇ ਧਾਰਨੀ ਹੋ ਕਰਕੇ ਹਿਰਦੇ ਵਿੱਚ ਫਿਰ ਪਰਮਾਤਮਾ ਦੇ ਸਰੂਪ ਦਾ ਧਿਆਨ ਰੱਖਦੇ ਨੇ। ਪਰਮਾਤਮਾ ਦੇ ਗੁਰੂ ਦੇ ਜਿਹੜੇ ਬਚਨਾਂ ਨੂੰ ਸੁਣ ਲੈਣਾ, ਕਮਾ ਲੈਣਾ, ਇਹੀ ਭਾਈ ਹਿਰਦੇ ਵਿੱਚ ਧਿਆਨ ਰੱਖਣਾ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ।
ਰਸਨਾ ਜਾਪ ਜਪੋ ਬਨਵਾਰੀ।
ਦੂਸਰੇ ਨੰਬਰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਸਾਡੀ ਰਸਨਾ ਜਵਾਨ ਦਿੱਤੀ ਹੈ ਵਾਹਿਗੁਰੂ ਨੇ, ਇਹ ਕਾਹਦੇ ਵਾਸਤੇ ਹੈ? ਇਹ ਰਸਨਾ ਤੋਂ ਅਨਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ। ਇਹਨੇ ਤਾਂ ਪਰਮਾਤਮਾ ਦਾ ਰਸ ਲੈ ਕੇ ਨਾਮ ਜਪਣਾ ਸੀ, ਰਸਨਾ ਨੇ ਇਹ ਦੁਨੀਆਂ ਦੇ ਰਸਾਂ ਵਿੱਚ ਹੀ ਖਾਚਿਤ ਹੋ ਗਈ, ਅਤੇ ਆਪਣੀ ਜਿਹੜੀ ਰਸਨਾ ਜਵਾਨ ਹੈ ਇਹਦੇ ਨਾਲ ਜਾਪ ਜਪੋ, ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਾਪ ਹੈ ਇਹਨੂੰ ਜਪਣਾ ਸ਼ੁਰੂ ਕਰ ਦੇ। ਵੈਖਰੀ ਬਾਣੀ ਜਵਾਨ ਦੇ ਦੁਆਰਾ ਬੋਲ ਕਰਕੇ ਪਹਿਲਾਂ ਹਰ ਕਿਸੇ ਅਭਿਆਸੀ ਦਾ ਜਿਹੜਾ ਸਿਮਰਨ ਹੈ, ਅਤੇ ਜਦੋਂ ਸ਼ੁਰੂਆਤ ਹੁੰਦੀ ਉਸ ਦੀ ਜਵਾਨ ਤੋਂ ਹੁੰਦੀ ਹੈ। ਜਨਮਾਂ ਦੀਆਂ ਕਮਾਈਆਂ ਹੋਇਆ ਕਰਦੀਆਂ, ਕਿਸੇ ਦੀ ਪੂਰਬਲੇ ਜਨਮ ਦੀ ਕਮਾਈ ਜਾਗ ਪਵੇ, ਸਿੱਧਾ ਹਿਰਦੇ ਵਿੱਚ ਹੀ ਉਹ ਰੋਮ ਰੋਮ ਦੇ ਵਿੱਚ ਵੀ ਅੰਦਰ ਚੱਲਣ ਲੱਗ ਪੈਂਦਾ। ਜੇ ਪਿਛਲੇ ਜਨਮ ਦੀ ਨਜ਼ਰ ਮਾਰੀਏ, ਜਿੱਥੋਂ ਸ਼ੁਰੂਆਤ ਹੋਈ ਉਹਦੀ ਵੀ ਰਸਨਾ ਜਵਾਨ ਤੋਂ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਸਨਾ ਦੇ ਨਾਲ ਆਪਣੀ ਜਵਾਨ ਦੇ ਨਾਲ ਜਿਹੜਾ ਬਨ ਵਾਰੀ ਸੰਸਾਰ ਰੂਪੀ ਬਨ ਜੰਗਲ ਦਾ ਬਗੀਚੇ ਦਾ ਮਾਲਕ ਪਰਮਾਤਮਾ, ਉਹਦੇ ਜਾਪ ਨੂੰ ਜਪੋ, ਜਪਣਾ ਕਰ, ਹੇ ਮਨਾ ਤੂੰ ਵੀ ਜਪਿਆ ਕਰ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਐਸੇ ਪਰਮਾਤਮਾ ਦੀ ਜਿਹੜੀ ਮੂਰਤੀ ਹੈ, ਸਤ ਚਿੱਤ ਆਨੰਦ ਸਰੂਪ ਜੀ ਨੂੰ ਕਿਹਾ ਜਾਂਦਾ। ਬਾਕੀ ਮੂਰਤਾਂ ਤੇ ਸਾਰੀਆਂ ਨਾਸਵੰਤ ਨੇ, ਸਰੀਰ ਦੇਹਾਂ ਬਣੀਆਂ ਨੇ, ਇਹ ਵੀ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਸਰੀਰਾਂ ਰੂਪੀ ਮੂਰਤਾਂ ਜਿਹੜੀਆਂ ਨੇ ਇਹ ਸਾਰੀਆਂ ਖਤਮ ਹੋ ਜਾਣ ਵਾਲੀਆਂ ਅਭਾਵ ਹੋ ਜਾਂਦੀਆਂ ਨੇ। ਵਾਹਿਗੁਰੂ ਦੀ ਮੂਰਤੀ ਤਿੰਨਾਂ ਕਾਲਾਂ ਦੇ ਵਿੱਚ ਇੱਕ ਸਰੂਪ ਹੈ। ਉਹ ਮੂਰਤੀ ਸਫਲ ਦਾ ਅਰਥ ਸਹਿਤ ਫਲ ਦੇ ਹੈ, ਗਿਆਨ ਭਗਤੀ ਰੂਪ ਐਸਾ ਜਿਹੜਾ ਫਲ ਮਿਲਦਾ ਹੈ, ਅਤੇ ਮੂਰਤੀ ਪਰਮੇਸ਼ਰ ਵਾਹਿਗੁਰੂ ਦੀ ਕਦੇ ਅਭਾਵ ਨਹੀਂ ਹੁੰਦੀ, ਖਤਮ ਨਹੀਂ ਹੁੰਦੀ। ਐਸੇ ਸਰੂਪ ਤੋਂ ਦਰਸ਼ਨ ਕਰਕੇ ਬਲ ਹਾਰੀ, ਉੱਥੇ ਸਾਰਾ ਰੂਹਾਨੀ ਜਿਸਮਾਨੀ ਜਿੰਨਾ ਵੀ ਬਲ ਹੈ ਸਾਰਾ ਹਾਰ ਜਾਂਦਾ। ਬਲਿਹਾਰ ਜਾਈਏ ਵਾਹਿਗੁਰੂ ਪਰਮਾਤਮਾ ਦੇ ਐਸੇ ਦਰਸ਼ਨਾਂ ਤੋਂ, ਜਿਹਦੀ ਮੂਰਤੀ ਸਾਰੇ ਗਿਆਨ ਧਿਆਨ ਦੇ ਫਲ ਦੇਣ ਵਾਲੀ ਹੈ।
ਚਰਨ ਕਮਲ ਮਨ ਪ੍ਰਾਣ ਆਧਾਰੀ।
ਵਾਹਿਗੁਰੂ ਜੀ ਦੇ ਜਿਹੜੇ ਚਰਨ ਹਨ, ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਨਾਮ ਰੂਪੀ ਚਰਨ ਨੇ ਵਾਹਿਗੁਰੂ ਦੇ, ਉਹ ਕਵਲਾਂ ਦੀ ਨਿਆਈ ਨਰਲੇਪ ਰਹਿੰਦੇ ਨੇ ਮੋਹ ਮਾਇਆ ਦੇ ਚਿੱਕੜ ਤੋਂ। ਕਵਲਾਂ ਦੇ ਵਾਂਗ ਜਿਹੜਾ ਪ੍ਰੇਮ ਦਾ ਧੂੜਾ ਹੈ ਗੁਰੂ ਦੇ ਚਰਨਾਂ 'ਤੇ, ਕਵਲਾਂ ਦੇ ਵਾਂਗ ਭਾਉ ਭਗਤੀ ਦੀ ਸੁਗੰਧੀ ਹੈ ਗੁਰੂ ਦੇ ਚਰਨਾਂ ਦੇ ਵਿੱਚ, ਪਰੰਤੂ ਇੱਕ ਵਿਸ਼ੇਸ਼ਤਾ ਹੈ ਕਮਲ ਦੇ ਨਾਲੋਂ ਗੁਰੂ ਦੇ ਚਰਨਾਂ ਦੀ। ਉਹ ਕਵਲ ਦੇ ਫੁੱਲ ਤਾਂ ਸੂਰਜ ਅਸਤ ਹੋਣ ਦੇ ਨਾਲ ਮੁਰਝਾ ਜਾਂਦੇ, ਪੰਖੜੀਆਂ ਇਕੱਠੀਆਂ ਹੋ ਜਾਂਦੀਆਂ, ਉਹ ਸੂਰਜ ਦੇ ਨਾਲ ਖਿੜਦੇ ਨੇ। ਗੁਰੂ ਦੇ ਚਰਨ ਚਾਹੇ ਸੂਰਜ ਚੜ੍ਹਿਆ ਚਾਹੇ ਚੰਦਰਮਾ ਚੜ੍ਹਿਆ ਹੋਵੇ, ਇਹ 24 ਘੰਟੇ 8 ਪਹਿਰ ਹੀ ਖਿੜੇ ਰਹਿੰਦੇ ਨੇ। ਕੋਈ ਦੁਪਹਿਰ ਦੇ ਵਕਤ ਜੁੜ ਕੇ ਆਨੰਦ ਲੈ ਰਿਹਾ, ਕੋਈ ਅੱਧੀ ਰਾਤ ਦੇ ਵਕਤ ਉੱਠ ਕੇ ਆਨੰਦ ਮਾਣਦਾ। ਗੁਰੂ ਦੇ ਚਰਨ ਸਦਾ ਵਾਸਤੇ ਸੁੱਖ ਦੇਣ ਵਾਲੇ ਨੇ। ਚਰਨ ਕਮਲ ਮਨ ਪ੍ਰਾਣ ਆਧਾਰੀ, ਐਸੇ ਗੁਰੂ ਦੇ ਨਾਮ ਰੂਪ ਚਰਨ ਕਮਲਾਂ ਦੀ ਨਿਆਈ ਜਿਹੜੇ ਨੇ, ਸਾਡੇ ਮਨ ਦਾ ਵੀ ਆਧਾਰੀ ਆਸਰਾ ਨੇ, ਅਤੇ ਪ੍ਰਾਣ ਦਾ ਅਰਥ ਸਾਡੇ ਜਿਹੜੇ ਸਵਾਸ ਚੱਲਦੇ ਨੇ, ਸਵਾਸਾਂ ਦਾ ਵੀ ਆਸਰਾ ਹਨ। ਸਾਹ ਚੱਲਦੇ ਨੇ ਮਨੁੱਖ ਦੇ, ਇਹ ਉਸ ਪਰਮਾਤਮਾ ਵਾਹਿਗੁਰੂ ਦੇ ਚਰਨ ਕਵਲਾਂ ਦੇ ਸਹਾਰੇ ਚੱਲਦੇ ਨੇ। ਕਿਸੇ ਇੱਕ ਗੱਡੀ ਦੇ ਟਾਇਰ ਵਿੱਚ ਕੋਈ ਇੱਕ ਕਿੱਲ ਲੱਗ ਜਾਵੇ, ਇੱਕੋ ਸੁਰਾਖ ਹੋ ਜਾਵੇ, ਸਾਰੀ ਹਵਾ ਨਿਕਲ ਜਾਂਦੀ, ਵਿੱਚ ਹਵਾ ਨਹੀਂ ਰੁਕਦੀ ਹੈ। ਇੱਧਰ ਸਰੀਰ ਕੀ ਹੈ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। 9 ਤਾਂ ਗੋਲਕਾਂ ਜਿਹੜੀਆਂ ਨੇ ਸੁਰਾਖ ਪ੍ਰਤਾਖੀ ਸਰੀਰ ਨੂੰ ਲੱਗੇ ਨੇ, ਅਤੇ 10ਵਾਂ ਜਿਹੜਾ 10ਵਾਂ ਦੁਆਰੇ ਗੁਪਤ ਕਰਕੇ ਰੱਖਿਆ, ਜੋਗੀ ਬ੍ਰਹਮ ਰੰਧਰ ਦੀ ਨਾੜੀ ਫੋੜ ਕੇ 10ਵਾਂ ਦੁਆਰ ਦੇ ਨਾਲ ਸਵਾਸ ਕੱਢਦੇ ਨੇ। ਇਹ 10ਾਂ ਦੇ ਦੁਆਰਾ ਸਵਾਸ ਜਿੱਥੋਂ ਮਰਜ਼ੀ ਨਿਕਲ ਜਾਣ, ਪਰਮਾਤਮਾ ਵਾਹਿਗੁਰੂ ਜਿੱਥੋਂ ਮਰਜ਼ੀ ਕੱਢ ਸਕਦਾ। ਅਤੇ ਹੁਣ ਦੇਖੋ, ਜਿਸ ਸਰੀਰ ਵਿੱਚ 9 ਸੁਰਾਖ ਹੋਣ, ਉਹਦੇ ਵਿੱਚ ਹਵਾ ਜਿਹੜੇ ਸਵਾਸ ਕਿਹਦੇ ਸਹਾਰੇ ਖੜ੍ਹੇ ਨੇ? ਇਹ ਵਾਹਿਗੁਰੂ ਦੀ ਜੋਤ ਦੇ ਸਦਕਾ ਹੈ, ਵਾਹਿਗੁਰੂ ਦੀ ਕਿਰਪਾ ਮਿਹਰ ਦੇ ਸਦਕਾ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਰਮਾਤਮਾ ਦੇ ਜਿਹੜੇ ਚਰਨ ਕਮਲ ਨੇ, ਇਹ ਸਾਡੇ ਮਨ ਦਾ ਵੀ ਆਸਰਾ ਨੇ, ਅਤੇ ਪ੍ਰਾਣਾਂ ਦਾ ਸਵਾਸਾਂ ਦਾ ਵੀ ਆਧਾਰੀ ਆਸਰਾ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ,
ਸਾਧ ਸੰਗ ਜਨਮ ਮਰਨ ਨਿਵਾਰੀ।
ਆਪਣੇ ਆਪ ਨੂੰ ਪਿਆਰੇ ਗੁਰਸਿੱਖਾ ਸਾਧ ਸੰਗਤ ਦੇ ਵਿੱਚ ਪਾ ਲੈ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ। ਜਿਨ੍ਹਾਂ ਦੇ ਆਪਣੇ ਕਾਰਜ ਪੂਰੇ ਹੋ ਗਏ ਵਾਹਿਗੁਰੂ ਨੂੰ ਮਿਲਣ ਦੇ, ਦੂਜਿਆਂ ਦੇ ਪਰਉਪਕਾਰ ਵਾਸਤੇ ਭੱਜਦੇ, ਉਹਨੂੰ ਸਾਧੂ ਕਹਿੰਦੇ ਨੇ। ਜਿਹਦੇ ਕਰਮ ਉਜਲੇ ਨੇ ਜ਼ਿੰਦਗੀ ਦੇ ਵਿੱਚ, ਨਿਸ਼ਕਾਮ ਕਰਮਾਂ ਦੀ ਕਮਾਈ ਖੱਟੀ ਕਰਦਾ, ਉਹਨੂੰ ਸਾਧੂ ਕਿਹਾ ਜਾਂਦਾ। ਐਸੇ ਸ੍ਰੇਸ਼ਟ ਪੁਰਖਾਂ ਦੀ ਜਿਹੜੀ ਸਾਧ ਸੰਗਤ ਹੈ, ਗੁਰੂ ਦੀ ਸਾਧ ਸੰਗਤ, ਉਸ ਵਿੱਚ ਦੌੜ ਕੇ ਪੈ ਜਾ, ਉਹਦਾ ਫਲ ਕੀ ਮਿਲੇਗਾ? ਜਨਮ ਮਰਨ ਨਿਵਾਰੀ, ਤੇਰਾ ਜੰਮਣਾ ਅਤੇ ਮਰਨਾ ਨਿਵਿਰਤ ਹੋ ਜਾਵੇਗਾ। ਇਹ ਬੰਦਾ ਜੰਮਦਾ ਅਤੇ ਮਰਦਾ ਕਿਉਂ ਹੈ? ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਹੋਂ ਜਿਹੜੀ ਹੰਗਤਾ ਹੈ ਵੀ ਮੈਂ ਕਰਦਾ, ਮੇਰੇ ਕਰਕੇ ਹੁੰਦਾ, ਮੈਂ ਨਾ ਹੋਵਾਂ ਅਤੇ ਆਹ ਕੰਮ ਹੀ ਨਹੀਂ ਹੋਣਾ, ਇਹ ਜਿਹੜੀ ਹੰਗਤਾ ਚੁੱਕੀ ਫਿਰਦਾ, ਇਹਦੇ ਕਰਕੇ ਜੰਮਦਾ ਮਰਦਾ ਆਉਂਦਾ ਅਤੇ ਜਾਂਦਾ ਹੈ। ਜਦੋਂ ਸਾਧ ਸੰਗਤ ਦੇ ਵਿੱਚ ਕੋਈ ਪੈ ਜਾਂਦਾ, ਉੱਥੇ ਹੰਗਤਾ ਦੀ ਨਿਵਿਰਤੀ ਹੋ ਜਾਂਦੀ, ਨਾ ਆਪਣੇ ਨਿਤਨੇਮ ਦਾ ਉੱਥੇ ਮਾਣ ਹੁੰਦਾ, ਕਿਉਂਕਿ ਪਰੇ ਤੋਂ ਪਰੇ ਨਿਤਨੇਮੀ ਮਿਲ ਜਾਂਦੇ ਸੰਗਤ ਵਿੱਚ, ਨਾ ਸੇਵਾ ਕੀਤੀ ਦਾ ਮਾਣ ਮਿਲਦਾ, ਕਿਉਂਕਿ 24 ਘੰਟੇ ਲੱਕ ਬੰਨ ਕੇ ਸੇਵਾ ਕਰਨ ਵਾਲੇ ਸੰਗਤ ਵਿੱਚੋਂ ਦੀਦਾਰ ਹੋ ਜਾਂਦੇ ਨੇ। ਸਿਮਰਨ ਕਰਨ ਦਾ ਵੀ ਹੰਕਾਰ ਨਹੀਂ ਜਾਗਦਾ, ਪਰੇ ਤੋਂ ਪਰੇ ਸਵਾਸ ਸਵਾਸ ਰੋਮ ਰੋਮ ਧਿਆਉਣ ਵਾਲਿਆਂ ਦੇ ਦਰਸ਼ਨ ਸੰਗਤ ਵਿੱਚੋਂ ਹੁੰਦੇ ਨੇ। ਕਿਹੜੀ ਹੰਗਤਾ ਜਿਹੜੀ ਸੰਗਤ ਵਿੱਚ ਜਾ ਕੇ ਨਹੀਂ ਮਿਟਦੀ? ਸਾਰੀ ਹੰਗਤਾ ਸਾਧ ਸੰਗਤ ਮੇਟ ਦਿੰਦੀ ਹੈ। ਇਸ ਲਈ ਮਨਾਂ ਤੋਂ ਸਾਧ ਸੰਗਤ ਕਰਿਆ ਕਰ, ਤੇਰਾ ਜੰਮਣਾ ਤੇ ਮਰਨਾ ਨਿਵਾਰੀ ਨਿਵਿਰਤ ਹੋ ਜਾਵੇਗਾ, ਮੁੱਕ ਜਾਵੇਗਾ।
ਅੰਮ੍ਰਿਤ ਕਥਾ ਸੁਣਾ ਕਰਨ ਆਧਾਰੀ।
ਜਿਹੜੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਮੌਤ ਤੋਂ ਤੈਨੂੰ ਨਿਰਾਲਾ ਅਸੰਗ ਕਰਨ ਵਾਲੀ ਕਥਾ ਹੈ, ਇਹਨੂੰ ਸੁਣ ਸੁਣਿਆ ਕਰ। ਇਸ ਕਥਾ ਨੂੰ ਕਰਨ ਆਧਾਰੀ, ਆਪਣੇ ਕਰਨ ਕੰਨਾਂ ਦਾ ਆਧਾਰੀ ਆਸਰਾ ਬਣਾ ਲੈ। ਕਥਾ ਕੀ ਹੋਇਆ ਕਰਦੀ ਤੇ ਇਸ ਲਈ ਕਾ ਨਾਮ ਹੁੰਦਾ ਸੁੱਖ ਦਾ ਤੇ ਥਾਂ ਨਾਮ ਹੁੰਦਾ ਜਗ੍ਹਾ ਦਾ। ਜਿਹੜੀ ਕਥਾ ਨੂੰ ਸੁਣ ਕੇ ਸੁੱਖ ਸਰੂਪ ਪਰਮਾਤਮਾ ਦੀ ਵੈਕੁੰਠ ਧਾਮ ਦੀ ਪ੍ਰਾਪਤੀ ਹੋ ਜਾਵੇ ਉਹਨੂੰ ਕਥਾ ਕਹਿੰਦੇ ਨੇ। ਇੱਕ ਹੁੰਦੀ ਕਹਾਣੀ ਤੇ ਇੱਕ ਕਥਾ। ਜਿਹੜੀਆਂ ਕਹਾਣੀਆਂ ਹੁੰਦੀਆਂ ਇਹ ਕੁਝ 10 ਮਿੰਟ ਕੋਈ ਬਜ਼ੁਰਗ ਬੱਚਿਆਂ ਨੂੰ ਗੋਦ ਵਿੱਚ ਬਿਠਾ ਕੇ ਕਹਾਣੀਆਂ ਸੁਣਾਉਂਦੇ, ਜਿਹੜੀ 10 ਮਿੰਟ ਵਿੱਚ, ਘੰਟੇ ਵਿੱਚ, 2 ਘੰਟਿਆਂ ਵਿੱਚ ਮੁੱਕ ਜਾਵੇ ਉਹ ਕਹਾਣੀ ਹੁੰਦੀ ਹੈ। ਕਥਾ ਹੋਇਆ ਕਰਦੀ ਜਿਹੜੀ ਯੁੱਗਾਂ ਤੱਕ ਚੱਲਦੀ ਰਹੇ। ਕਥਾ ਦਾ ਸਾਧ ਸੰਗਤ ਜੀ ਕਦੇ ਐਸਾ ਆਨੰਦ ਵੀ ਨਹੀਂ ਟੁੱਟਦਾ ਅਤੇ ਕਥਾ ਦੀ ਕਦੇ ਸਮਾਪਤੀ ਵੀ ਨਹੀਂ ਹੁੰਦੀ। ਸਮਾਂ ਸਮਾਪਤ ਹੋ ਜਾਂਦਾ ਅਤੇ ਪਰਮਾਤਮਾ ਦੀ ਨਰੋਲ ਜਿਹੜੀ ਵਿਚਾਰ, ਇਹ ਤਾਂ ਬੰਦਾ ਘੰਟਿਆਂ ਨੂੰ ਕੀ ਜਨਮਾਂ ਤੱਕ ਕਰਦਾ ਰਹੇ ਤਾਂ ਨਹੀਂ ਕਦੇ ਖਤਮ ਹੁੰਦੀ ਹੈ। ਉਹ ਜਿਹੜੀ ਕਥਾ ਹੋਇਆ ਕਰਦੀ ਇਹ ਹੁੰਦੀ ਹੈ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਜ਼ਿਕਰ। ਕਹਾਣੀਆਂ ਹੁੰਦੀਆਂ ਸਰਗੁਣ ਸਰੂਪ ਦੀਆਂ ਕਿ ਪਰਮਾਤਮਾ ਵਾਹਿਗੁਰੂ ਨੇ ਆਹ ਜਿਹੜੇ ਐਸੇ ਕੌਤਕ ਕੀਤੇ, ਇਸ ਤਰ੍ਹਾਂ ਦੇ ਨਾਲ ਪਰਮਾਤਮਾ ਨੇ ਭਗਤਾਂ ਦੀ ਰਾਖੀ ਕੀਤੀ, ਉਹਨਾਂ ਦੇ ਕਾਰਜ ਸਵਾਰੇ, ਇਸ ਤਰ੍ਹਾਂ ਜਿਹੜੀ ਸਾਧ ਸੰਗਤ ਜੀ ਇਹ ਕਹਾਣੀਆਂ ਨੇ। ਪਰਮਾਤਮਾ ਵਾਹਿਗੁਰੂ ਦੀ ਜਿਹੜੀ ਨਰੋਲ ਵਿਚਾਰ ਹੈ, ਅਧਿਆਤਮਕ ਵਿਚਾਰ, ਵਾਹਿਗੁਰੂ ਦੇ ਆਤਮਕ ਸਰੂਪ ਦੀ ਵਿਚਾਰ, ਇਹਨੂੰ ਕਥਾ ਕਹਿੰਦੇ ਨੇ। ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸੇ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਜਿਹੜੀ ਕਥਾ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ, ਉਹਨੂੰ ਸੁਣਿਆ ਕਰ। ਕਥਾ ਦੇ ਵਿੱਚ 2 ਚੀਜ਼ਾਂ ਆ ਜਾਂਦੀਆਂ, ਇੱਕ ਸਰੂਪ ਲੱਖਣ ਹੁੰਦੇ, ਇੱਕ ਤਟਸਥੀ ਲੱਖਣ ਹੁੰਦੇ ਨੇ। ਇਹ ਵਿਦਵਾਨਾਂ ਨੂੰ ਪਤਾ ਜਿਹੜੇ ਕੁਝ ਵਿਦਿਆ ਹਾਸਲ ਕਰਦੇ ਵੀ ਸਰੂਪ ਲੱਖਣ ਕੀ ਅਤੇ ਤਟਸਥੀ ਲੱਖਣ ਕੀ ਹੁੰਦੇ ਨੇ। ਸਰੂਪ ਲੱਖਣ ਹੁੰਦੇ ਨੇ ਕਿ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਵੀ ਕਰਵਾ ਦੇਣ, ਪ੍ਰਾਪਤੀ ਕਰਵਾਉਣ ਤੋਂ ਪਹਿਲਾਂ ਵੀ ਸੱਚੇ ਹੋਣ ਅਤੇ ਪ੍ਰਾਪਤੀ ਹੋਣ ਤੋਂ ਬਾਅਦ ਵੀ ਸੱਚੇ ਦਿਸਦੇ ਹੋਣ। ਜਿਸ ਤਰ੍ਹਾਂ ਮੂਲ ਮੰਤਰ ਦੇ ਅੰਦਰ ਜਿਹੜਾ ਇੱਕ ਹੈ ਇਹ ਸਰੂਪ ਲੱਖਣ ਹੈ। ਇਸ ਤੋਂ ਬਾਅਦ ਫਿਰ ਜਿਹੜਾ ਪਰਮਾਤਮਾ ਦਾ ਅੱਗੇ ਕਰਤਾ ਹੈ ਇਹ ਵੀ ਸਰੂਪ ਲੱਖਣ ਵਿੱਚ ਆ ਜਾਂਦਾ। ਪਰਮੇਸ਼ੁਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਇੱਕ ਰਸ ਰਹਿਣਾ ਕਰੇ ਖਤਮ ਨਾ ਹੋਵੇ, ਅਤੇ ਇਸ ਲਈ ਉਹ ਸਰੂਪ ਲੱਖਣ ਜਿਹੜੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਵਾਉਣ ਤੋਂ ਬਾਅਦ ਵੀ ਸੱਚੇ ਹੋਣ ਅਤੇ ਪਹਿਲਾਂ ਵੀ ਸੱਚੇ ਹੋਣ। ਤਟਸਥੀ ਲੱਖਣ ਹੁੰਦੇ ਨੇ ਵੀ ਕਿਸੇ ਮਕਾਨ 'ਤੇ ਮਨੁੱਖ ਨੇ ਪੁੱਜਣਾ ਕਿਸੇ ਦੇ ਘਰ ਵਿੱਚ, ਚੁਰਸਤੇ ਵਿੱਚ ਪੁੱਛਦਾ ਵੀ ਫਲਾਨੇ ਦਾ ਘਰ ਕਿਹੜਾ ਹੈ। ਚੁਰਸਤੇ ਵਿੱਚ ਬੈਠੇ ਮਨੁੱਖਾਂ ਨੇ ਦੱਸ ਦਿੱਤਾ ਵੀ ਜਿਹਦੇ ਘਰ ਦੇ ਉੱਤੇ ਸੀਮੈਂਟ ਦਾ ਪਲਸਤਰ ਕੀਤਾ ਉਹਦਾ ਘਰ ਹੈ। ਫਿਰ ਕਿਹਾ ਵੀ ਉਹਦੇ 'ਤੇ ਚਿੱਟਾ ਰੰਗ ਕੀਤਾ, ਮਨੁੱਖ ਚੱਲਿਆ ਗਿਆ ਉੱਥੇ, ਸਾਰੇ ਘਰਾਂ 'ਤੇ ਸੀਮੈਂਟ ਦੇ ਪਲਸਤਰ ਕੀਤੇ, ਸਾਰੇ ਨਗਰ ਦੇ ਵਿੱਚ ਹੀ ਚਿੱਟੇ ਜਿਹੜੇ ਰੰਗ ਕੀਤੇ ਘਰਾਂ ਦੇ ਉੱਪਰ, ਹੁਣ ਕਿਵੇਂ ਪਤਾ ਲੱਗੇ। ਫਿਰ ਮਨੁੱਖ ਖੜ ਜਾਂਦਾ ਵੀ ਦੱਸੋ, ਇੱਥੇ ਭੁਲੇਖਾ ਪੈ ਗਿਆ ਵੀ ਕਿਹੜਾ ਘਰ ਹੈ ਜਿੱਥੇ ਮੈਂ ਪੁੱਜਣਾ ਹੈ। ਫਿਰ ਸਾਹਮਣੇ ਖੜਾ ਬੰਦਾ ਕਹਿੰਦਾ ਵੀ ਉਹ ਸਾਹਮਣੇ ਜਿਹਦੇ ਬਨੇਰੇ 'ਤੇ ਕਾਂ ਬੈਠਾ, ਇਹ ਫਲਾਨੇ ਦਾ ਘਰ ਜਿਹਦੇ ਘਰੇ ਤੋਂ ਜਾਣਾ ਚਾਹੁੰਦਾ। ਜਦੋਂ ਘਰ ਦੇ ਨੇੜੇ ਗਿਆ ਤੇ ਕਾਂ ਨੇ ਉਡਾਰੀ ਮਾਰ ਦਿੱਤੀ, ਕਾਂ ਜਿਹੜਾ ਹੈ ਸਰੂਪ ਦੱਸ ਗਿਆ ਵੀ ਆਹ ਘਰ ਫਲਾਨੇ ਦਾ, ਤੇ ਆਪ ਉਡਾਰੀ ਮਾਰ ਕੇ ਚੱਲਿਆ ਗਿਆ। ਇਹਨੂੰ ਤਟਸਥੀ ਲੱਖਣ ਕਹਿੰਦੇ ਨੇ। ਇਸੇ ਪ੍ਰਕਾਰ ਜਿਹੜੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਸਰੂਪ ਲੱਖਣ ਵੀ ਤੇ ਤਟਸਥੀ ਲੱਖਣ ਵੀ ਹੋਇਆ ਕਰਦੇ, ਤੇ ਕਥਾ ਦੇ ਵਿੱਚ ਇਹ ਦੋਵੇਂ ਆ ਜਾਂਦੇ ਨੇ। ਅੰਮ੍ਰਿਤ ਕਥਾ ਸੁਣ ਸਤਿਗੁਰੂ ਜੀ ਕਹਿੰਦੇ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ, ਅਮਰ ਕਰ ਦੇਣ ਵਾਲੀ ਪਰਮਾਤਮਾ ਵਾਹਿਗੁਰੂ ਦੀ ਆਤਮਾ ਪਰਾਤਮਾ ਦੀ ਵਿਚਾਰ ਨੂੰ ਸੁਣਿਆ ਕਰ, ਆਪਣੇ ਕੰਨਾਂ ਦਾ ਆਧਾਰੀ ਆਸਰਾ ਬਣਾ ਲੈ। ਇੱਕ ਜਿਹੜਾ ਸ਼ਰਧਾ ਰੂਪ ਕੰਨ ਹੈ, ਦੂਜਾ ਵਿਸ਼ਵਾਸ ਰੂਪ ਕੰਨ ਹੈ, ਇਹਨਾਂ ਨਾਲ ਕਥਾ ਨੂੰ ਸੁਣਿਆ ਕਰ।
ਕਾਮ ਕ੍ਰੋਧ ਲੋਭ ਮੋਹ ਤਜਾਰੀ,
ਜਦੋਂ ਸੰਗਤ ਵਿੱਚ ਆਵੇਗਾ ਤੇ ਕਥਾ ਨੂੰ ਸੁਣੇਗਾ ਤੇ ਤੇਰੇ 5 ਜਿਹੜੇ ਵਿਕਾਰ ਨੇ ਇਹਨਾਂ ਦਾ ਤਿਆਗ ਹੋ ਜਾਵੇਗਾ। ਪਹਿਲੇ ਨੰਬਰ 'ਤੇ ਕਾਮ ਹੈ, ਕਥਾ ਸੁਣਨ ਨਾਲ ਸੰਗਤ ਕਰਦਿਆਂ ਇਹਦਾ ਬਲ ਘਟਣਾ ਸ਼ੁਰੂ ਹੋ ਜਾਂਦਾ, ਇਹਦੀ ਜਗ੍ਹਾ ਤੇ ਵਸਤੂ ਵਿਚਾਰ ਆ ਜਾਂਦੀ ਮਨੁੱਖ ਦੇ ਮਨ ਵਿੱਚ, ਚੰਗੇ ਮੰਦੇ ਦਾ ਗਿਆਨ ਹੋ ਜਾਂਦਾ ਤੇ ਕਾਮ ਦਾ ਅਭਾਵ ਹੋ ਗਿਆ। ਦੂਸਰੇ ਨੰਬਰ ਤੇ ਜਿਹੜਾ ਕ੍ਰੋਧ ਹੈ ਤੇ ਇਹ ਕ੍ਰੋਧ ਖਤਮ ਹੋ ਜਾਂਦਾ, ਇਹਦੀ ਜਗ੍ਹਾ ਤੇ ਮਨ ਵਿੱਚ ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ, ਮਨ ਦੀ ਭਟਕਣਾ ਖਤਮ ਹੋ ਜਾਂਦੀ ਕਥਾ ਸੁਣ ਕਰਕੇ। ਤੀਸਰੇ ਨੰਬਰ ਤੇ ਜਿਹੜਾ ਲੋਭ ਹੈ ਪਦਾਰਥ ਵਸਤੂਆਂ ਇਕੱਠੀਆਂ ਕਰਨ ਦਾ, ਤੇ ਇਹਦੀ ਵੀ ਅਭਾਵਤਾ ਬਣ ਜਾਂਦੀ, ਇਹਦੀ ਜਗ੍ਹਾ ਤੇ ਸੰਤੋਖ ਆ ਜਾਂਦਾ ਹਿਰਦੇ ਵਿੱਚ। ਚੌਥੇ ਨੰਬਰ ਤੇ ਜਿਹੜਾ ਮੋਹ ਹੈ, ਮੋਹ ਅਭਾਵ ਹੋ ਕੇ ਇਹਦੀ ਜਗ੍ਹਾ ਤੇ ਵਿਵੇਕ ਗਿਆਨ ਆ ਜਾਂਦਾ। ਇਹ ਚਾਰਾਂ ਦਾ ਜ਼ਿਕਰ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਇਹ ਚਾਰੇ ਸਾਰੇ ਜਿੰਨੇ ਵਿਕਾਰ ਨੇ ਤਿਆਗੇ ਜਾਂਦੇ ਨੇ ਸੰਗਤ ਵਿੱਚ ਆ ਕੇ ਤੇ ਪਰਮਾਤਮਾ ਦੀ ਕਥਾ ਨੂੰ ਸ਼ਰਵਣ ਕਰਕੇ।
ਨਾਮ ਦਾਨ ਇਸ਼ਨਾਨ ਸੁਚਾਰੀ,
ਫਿਰ ਦੈਵੀ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨੇ ਹਨ। ਕਿਹੜੇ ਗੁਣਾਂ ਨੂੰ ਧਾਰਨ ਕਰਨਾ? ਪਹਿਲੇ ਨੰਬਰ ਤੇ ਨਾਮ, ਵਾਹਿਗੁਰੂ ਦੇ ਨਾਮ ਨੂੰ ਪੱਲੇ ਵਿੱਚ ਬੰਨਣਾ ਹੈ। ਹੌਲੀ ਹੌਲੀ ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਮਿੰਟ ਕੱਢਣਾ, ਫਿਰ ਦੋ ਮਿੰਟ, ਪੰਜ ਦਸ ਮਿੰਟ ਬਣ ਜਾਣੇ, ਘੰਟਿਆਂ ਬੱਧੀ ਸਿਮਰਨ ਹੋਣ ਲੱਗ ਜਾਣਾ। ਇਉਂ ਪਹਿਲੇ ਨੰਬਰ ਤੇ ਨਾਮ ਨੂੰ ਦ੍ਰਿੜ ਪੱਕਿਆਂ ਕਰ ਲਏ ਵੀ ਇੰਨਾ ਸਮਾਂ ਕੱਢਣਾ ਹੀ ਕੱਢਣਾ ਹੈ ਪਰਮਾਤਮਾ ਵਾਸਤੇ, ਚਾਹੇ ਇੱਕ ਹੀ ਮਿੰਟ ਕੱਢੇ ਚੌਵੀ ਘੰਟਿਆਂ ਵਿੱਚੋਂ। ਹੌਲੀ ਹੌਲੀ ਜਿਵੇਂ ਰਸ ਬਣੇਗਾ ਆਟੋਮੈਟਿਕ ਉਹ ਸਿਮਰਨ ਵਧੀ ਜਾਵੇਗਾ। ਨਾਮ ਨੂੰ ਪੱਕਿਆਂ ਕਰ ਲੈ। ਦੂਸਰੇ ਨੰਬਰ ਤੇ ਦਾਨ, ਦਾਨ ਦੇਈਦਾ ਭਿਖਾਰੀ ਮੰਗ ਤੇ ਲੋੜਵੰਦ ਅਤਿਥੀ ਨੂੰ। ਕੋਈ ਲੋੜਵੰਦ ਆ ਜਾਵੇ ਤੇ ਉਹਦੀ ਇੱਛਾ ਮਨ ਦੀ ਜਿਹੜੀ ਜਿੰਨੀ ਕੋ ਯੋਗਤਾ ਉਹਨੂੰ ਪੂਰੀ ਕਰਨਾ। ਤੀਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਇਸ਼ਨਾਨ ਜਿਹੜਾ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ ਇਹ ਵੀ, ਤੇ ਚੌਥੇ ਨੰਬਰ ਤੇ ਸੁਚਾਰੀ ਨਾਮ ਸੌਚਾਚਾਰ ਕਰਨਾ, ਸਰੀਰ ਦੀ ਪਾਵਨਤਾ ਪਵਿੱਤਰਤਾ ਬਣਾ ਕਰਕੇ ਰੱਖਣੀ। ਇਹ ਚਾਰੇ ਚੀਜ਼ਾਂ ਦਾ ਸੰਬੰਧ ਅਧਿਆਤਮਕਤਾ ਦੇ ਨਾਲ ਹੈ, ਇਸ ਲਈ ਸੋਚਮਤਾ ਵੀ ਬੜੀ ਜ਼ਰੂਰੀ ਹੈ, ਇਸ਼ਨਾਨ ਵੀ ਬੜਾ ਲਾਜ਼ਮੀ ਹੈ, ਦਾਨੀ ਸੁਭਾਅ ਹੋਣਾ ਵੀ ਚਾਹੀਦਾ, ਨਾਮ ਵੀ ਸਭ ਤੋਂ ਪਹਿਲਾਂ ਹਿਰਦੇ ਦੇ ਅੰਦਰ ਵਸਾਉਣ ਵਾਸਤੇ ਜਪਣਾ ਚਾਹੀਦਾ। ਇਹ ਚਾਰਾਂ ਨੂੰ ਦ੍ਰਿੜ ਪੱਕਿਆਂ ਕਰ ਲਏ ਆਪਣੀ ਜ਼ਿੰਦਗੀ ਦੇ ਅੰਦਰ।
ਕਹੋ ਨਾਨਕ ਇਹੋ ਤਤ ਵਿਚਾਰੀ।
ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਇਹ ਜਿਹੜਾ ਤਤ ਸਿਧਾਂਤ ਹੈ, ਸਿਧਾਂਤ ਵਾਲੀ ਵਿਚਾਰ ਅਸੀਂ ਤੁਹਾਨੂੰ ਦਿੱਤੀ ਹੈ, ਜੇ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਵੇਗਾ ਮਨ, ਤੇ ਸਾਰੀਆਂ ਬਖਸ਼ਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ।
ਰਾਮ ਨਾਮ ਜਪ ਪਾਰ ਉਤਾਰੀ।
ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿਤਨੀ ਮਰਜ਼ੀ ਬਾਣੀ ਪੜ੍ਹ ਲਓ, ਸਾਰੀ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਮ ਜਪਣ ਦੀ ਆਗਿਆ ਥਾਂ ਥਾਂ ਤੇ ਕਰਦੇ ਨੇ। ਇੱਥੇ ਵੀ ਕਹਿ ਦਿੱਤਾ ਰਾਮ ਨਾਮ ਜਪ ਪਾਰ ਉਤਾਰੀ, ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਜਪਣਾ ਕਰ, ਇਹ ਤੈਨੂੰ ਪਾਰ ਉਤਾਰ ਦੇਵੇਗਾ ਸੰਸਾਰ ਸਮੁੰਦਰ ਤੋਂ। ਹਰ ਕਿਸੇ ਨੂੰ ਹਰ ਸਮੇਂ ਦੇ ਵਿੱਚ, ਹਰ ਘੜੀ ਦੇ ਵਿੱਚ, ਹਰ ਪਲ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਜਪਣਾ ਜ਼ਰੂਰੀ ਹੈ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਕੁਝ ਲੋਕਾਂ ਨੇ ਕਹਿ ਦਿੱਤਾ ਜੀ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ, ਜਿਹਨੇ ਜਪਿਆ ਨਹੀਂ ਜ਼ਿੰਦਗੀ ਦੇ ਅੰਦਰ ਕੀ ਉਹ ਰਸ ਜਾਣੇਗਾ, ਕੀ ਪਤਾ ਵੀ ਸੁਰਤ ਜਿਹੜੀ ਉੱਚੀ ਤਾਂ ਨਾਮ ਨੇ ਚੁੱਕਣੀ ਹੈ। ਲੜਾਈਆਂ ਝਗੜਿਆਂ ਪਾਰਟੀਆਂ ਵਿੱਚ ਹੀ ਫਸੇ ਪਏ ਤੇ ਕਦੇ ਉੱਠੇ ਉੱਚੇ ਇਹਨਾਂ ਤੋਂ। ਪਰਮਾਤਮਾ ਦਾ ਨਾਮ ਜਪੀਏ ਤੇ ਸਾਰਿਆਂ ਵਿੱਚ ਇੱਕ ਦਾ ਨੂਰ ਦਿਸਦਾ ਪਰਮਾਤਮਾ ਦਾ, ਫਿਰ ਗੁਰੂ ਦਾ ਪਿਆਰਾ ਸਿੱਖ ਉੱਚੀ ਸੁਰਤ ਕਰਕੇ ਮਾਣਦਾ ਆਨੰਦ ਅਨੇਕ ਪ੍ਰਕਾਰ ਦੇ। ਵਾਹਿਗੁਰੂ ਦਾ ਨਾਮ ਸੁਰਤ ਉੱਚੀ ਚੁੱਕੇਗਾ, ਸੁਰਤ ਉੱਚੀ ਚੁੱਕਣੀ ਹੈ ਤਾਂ ਬਾਕੀ ਸਾਰੇ ਸੰਸਾਰ ਦੇ ਝਮੇਲੇ ਝਗੜੇ ਤਾਂ ਨਾਸਵੰਤੀ ਦਿਸਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪ, ਇਹਦੇ ਸਦਕਾ ਤੇਰਾ ਪਾਰ ਉਤਾਰਾ ਹੋਵੇਗਾ। ਇਹ ਪਰਮ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਦੁਆਰਾ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਹੈ। जो अस्थाना ते लड़ीवार रूप विच कथा चल रही है। आओ प्यार सत्कार दे नाल एक शब्द रल मिल करके लड़ीवार कथा दा विचार लईए।
तिलंग महला पहला कार दूजा।
तिलंग राग दे विच पहले पातशाह धन श्री गुरु नानक देव साहिब महाराज शब्द उचारण करदे हन। घर दूजा दूसरे सुरताल दे अंदर गायन करन दा हुक्म करदे हन।
एक ओंकार सत गुर प्रसाद।
परमात्मा वाहिगुरु एक है, ओंकार सारे जीवां दा प्रकाशक है, सत नास तों रहत गुर चेतन ते प्रसाद आनंद स्वरूप है। ऐसे वाहिगुरु दी प्राप्ति सतगुरां दी प्रसाद किरपा दे नाल हुंदी है।
जिन किया तिन देखिया।
धन श्री गुरु नानक देव साहिब जी जिस वेले कंधार दी धरती ते पुजे ने उथे मान चंद दे नाल ए वार्ता सतगुरु पातशाह दी होई है। ए जिहड़ा मान चंद सी जग्यासु दे वल्लों बेनतियां करदा ते सतगुरु पातशाह महाराज जी फिर इनू नरोल जिहड़ा उत्तम ज्ञान है ब्रह्म ज्ञान दी प्राप्ति दा उपदेश दिंदे हन। इन्हें पुछिया सी सतगुरु पातशाह महाराज जी नू कि संसार दी हालत कैसी है, संसार नू दुनिया नू रचन वाला कौन है। तां सतगुरु कहिंदे जिन किया तिन देखिया। जिस करते पुरख परमात्मा ने इस संसार नू पैदा किया कीता है बनाउणा कीता उसे परमात्मा ने देखिया दुनिया दी देखभाल भाव परवरिश कीती है। आप ही दुनिया नू पैदा करन वाला ते आप ही सारियां दी देखिया पालना करन वाला है। दूजा अर्थ सतगुरु पातशाह कहिंदे जिन्हें जिंदगी विच कोई अभ्यास कीता नाम दी कमाई कीती जिस गुरमुख प्यारे ने उहने तिन देखिया परमात्मा नू सारियां विच ही वेख लिया। वाहिगुरु दे आत्मक स्वरूप दे दीदारे कीते उसने।
क्या कहिया रे भाई।
जिस परमात्मा ने दुनिया साजी है ते पालना कीती है जदों लेता करदा फिर कोई होर करेगा भाव नहीं परमात्मा वाहिगुरु आप ही तिने काम करदा है। क्या कहिया रे भाई होर भाई किनू कहना करिए। जिहड़ा सिमरन करन वाला उहने परमात्मा वाहिगुरु नूं सारियां दे विच वेख लिया उहनूं आनंद किन्ना को प्राप्त होया। क्या कहिए रे भाई प्राप्ति वाले दा आनंद नहीं कोई कह सकदा। जिवें गूंगा बंदा मठियाई खा लवे उहदे चेहरे तों ही पता लगना दूजे नूं इह नहीं पता वी आनंद किन्ना को बणिया। इन्ना पता लग जाणा वी आनंद आ गया इहनूं मठियाई खा करके ਉਹ ਪਰਮਾਤਮਾ ਦੀ ਪ੍ਰਾਪਤੀ ਵਾਲੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਰੌਣਕ ਹੈ ਚਿਹਰੇ ਉੱਤੇ ਲਾਲੀ ਹੈ ਦੀਦਾਰ ਹੋਏ ਇਹਨੂੰ ਕੋਈ ਬਖਸ਼ਿਸ਼ ਮਿਲੀ ਹੈ। ਉਹਦੇ ਆਨੰਦ ਬਾਰੇ ਨਹੀਂ ਕੋਈ ਕਿਹਾ ਜਾ ਸਕਦਾ। ਕਿਆ ਕਹੀਏ ਰੇ ਭਾਈ ਹੇ ਭਾਈ ਉਹਦੇ ਆਨੰਦ ਬਾਰੇ ਕੀ ਕਹੀਏ ਕੁਝ ਨਹੀਂ ਕਿਹਾ ਜਾਂਦਾ।
ਆਪੇ ਜਾਣੈ ਕਰੇ ਆਪ।
ਜਿਸ ਪਰਮਾਤਮਾ ਵਾਹਿਗੁਰੂ ਨੇ ਆਪੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਤੇ ਆਪੇ ਘਟਾਂ ਘਟਾਂ ਦੀਆਂ ਜਾਣੇ ਜਾਣਦਾ ਹੈ ਅੰਤਰਜਾਮੀ ਹੈ।
ਜਿਨ ਵਾੜੀ ਹੈ ਲਾਈ।
ਜਿਸ ਨੇ ਸੰਸਾਰ ਰੂਪੀ ਬਾੜੀ ਬਗੀਚੀ ਨੂੰ ਲਾਉਣਾ ਕੀਤਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰ। ਇਸੇ ਪ੍ਰਕਾਰ ਆਪੇ ਜਾਣੇ ਕਰੇ ਆਪ। ਜਿਨ ਬਾੜੀ ਹੈ ਲਾਈ ਜਿਹਨੇ ਆਪਣੇ ਹਿਰਦੇ ਵਿੱਚ ਸ਼ੁਭ ਗੁਣਾਂ ਦੀ ਬਾੜੀ ਬਗੀਚੀ ਬੀਜ ਲਈ ਗੁਰਮੁਖ ਨੇ ਸਿਮਰਨ ਕਰਨ ਵਾਲੇ ਨੇ ਆਪੇ ਜਾਣੇ ਕਰੇ ਆਪ। ਉਹ ਪਹਿਲਾਂ ਤਾਂ ਭਾਈ ਆਪ ਜਾਣੇ ਜਾਣਦਾ ਹੈ ਆਨੰਦ ਨੂੰ ਪਰਮਾਤਮਾ ਦੇ ਸਰੂਪ ਨੂੰ। ਫਿਰ ਕਹਿੰਦਾ ਭਾਈ ਕਰਨ ਕਰਾਉਣ ਵਾਲਾ ਕੋਈ ਵੀ ਨਹੀਂ ਆਪ ਹੀ ਪਰਮਾਤਮਾ ਹੈ। ਉਹ ਗੁਰਮੁਖ ਫਿਰ ਉਪਦੇਸ਼ ਦਿੰਦਾ ਭਾਈ ਦੂਜਾ ਤੀਜਾ ਕੋਈ ਵੀ ਨਹੀਂ ਸਭ ਕੁਝ ਪਰਮਾਤਮਾ ਦੇ ਵਸ ਵਿੱਚ ਹੈ।
ਰਾਏ ਸਾ ਪਿਆਰੇ ਕਾ ਰਾਏ ਸਾ।
ਰਾਏ ਸਾ ਦਾ ਅਰਥ ਹੁੰਦਾ ਹੈ ਉਚਾਰਨ ਕਰਨਾ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਮਾਨ ਚੰਦ ਰਾਏ ਸਾ ਪਿਆਰੇ ਕਾ ਰਾਏ ਸਾ। ਜਿਹੜਾ ਰਾਇਸਾ ਉਚਾਰਨੇ ਯੋਗ ਪਿਆਰਾ ਪਰਮਾਤਮਾ ਵਾਹਿਗੁਰੂ ਹੈ ਉਹਦੇ ਨਾਮ ਨੂੰ ਉਚਾਰਿਆ ਕਰ। ਉਸ ਦੇ ਨਾਮ ਦਾ ਚਿੰਤਨ ਕਰਿਆ ਕਰ।
ਜਿਤ ਸਦਾ ਸੁਖ ਹੋਈ,
ਜਿਸ ਦਾ ਸਿਮਰਨ ਕਰਨ ਦੇ ਨਾਲ ਸਦੀਵ ਕਾਲ ਵਾਸਤੇ ਐਸਾ ਜਿਹੜਾ ਅਨਾਹਦ ਸੁਖ ਤੈਨੂੰ ਪ੍ਰਾਪਤ ਹੋਵੇਗਾ, ਇੱਕ ਵਾਰੀ ਪ੍ਰਾਪਤ ਹੋ ਕੇ ਜਿਹੜਾ ਸਮਾਪਤ ਨਹੀਂ ਹੁੰਦਾ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ,
ਰੰਗ ਕੰਤ ਨਾ ਰਾਵਿਆ,
ਜਿਨ੍ਹਾਂ ਐਸੀਆਂ ਜੀਵ ਰੂਪ ਇਸਤਰੀਆਂ ਨੇ ਰੰਗੀ ਮੇਰਾ ਆਨੰਦੀ ਪਰਮਾਤਮਾ ਜਿਹੜਾ ਉਸ ਕੰਤ ਪਰਮਾਤਮਾ ਦੇ ਆਨੰਦ ਨੂੰ ਨਾ ਰਾਵਿਆ ਭੋਗਣਾ ਨਹੀਂ ਕੀਤਾ। ਜਿਹੜੇ ਜੀਵਾਂ ਨੇ ਪਰਮਾਤਮਾ ਵਾਹਿਗੁਰੂ ਦੇ ਮਲਾਪ ਦੇ ਆਨੰਦ ਨੂੰ ਨਹੀਂ ਮਾਣਿਆ,
ਪਸ਼ੂ ਰੇ ਤਾਣੀ,
ਉਹ ਤਾਂ ਰੇ ਦਾ ਅਰਥ ਹੈ ਹੇ ਭਾਈ, ਸਦਾ ਵਾਸਤੇ ਪਛਤਾਉਂਦੀਆਂ ਰਹਿੰਦੀਆਂ ਨੇ। ਜਿਨ੍ਹਾਂ ਜੀਵਾਂ ਨੇ ਮਨੁੱਖਾ ਜਨਮ ਅਜਾਈ ਗਵਾ ਲਿਆ, ਪਰਮਾਤਮਾ ਵਾਹਿਗੁਰੂ ਦਾ ਆਨੰਦ ਹੀ ਨਹੀਂ ਮਾਣਿਆ, ਉਹਨਾਂ ਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ।
ਹੱਥ ਪਛੋੜੈ ਸਿਰ ਤੁਣੈ,
ਉਹ ਆਪਣੇ ਹੱਥਾਂ ਨੂੰ ਪਛੋੜੈ ਦਾ ਅਰਥ ਮਲਣਾ ਕਰਦੀਆਂ ਨੇ, ਖਾਲੀ ਚੱਲੀਆਂ ਜਾਂਦੀਆਂ ਸੰਸਾਰ ਤੋਂ, ਸਿਮਰਨ ਭਜਨ ਬੰਦਗੀ ਤੋਂ ਸੱਖਣੀਆਂ ਹੋਣ ਕਰਕੇ ਹੱਥਾਂ ਨੂੰ ਮਲਦੀਆਂ ਨੇ। ਸਿਰ ਧੁਣੈ ਦਾ ਅਰਥ ਹਿਲਾਉਂਦੀਆਂ ਨੇ, ਸਿਰ ਉਹਨਾਂ ਦਾ ਕੰਬਣ ਲੱਗ ਜਾਂਦਾ, ਸਿਰ ਵੀ ਹਿਲਾਉਂਦੀਆਂ ਤੇ ਹੱਥਾਂ ਨੂੰ ਵੀ ਮਲ ਕੇ ਤੁਰ ਜਾਂਦੀਆਂ ਹਨ।
ਜਬ ਰਹਿਣ ਵਿਹਾਣੀ,
ਜਦੋਂ ਉਹਨਾਂ ਦੀ ਰਹਿਣ ਜਿਹੜੀ ਅਵਸਥਾ ਰੂਪੀ ਰਾਤ ਹੈ, ਉਮਰਾਂ ਦੀ ਰਾਤ ਬਤੀਤ ਹੋ ਜਾਂਦੀ, ਸੰਸਾਰ ਤੋਂ ਕੂਚ ਕਰਦੀਆਂ ਹਨ,
ਪਛਤਾਵਾ ਨਾ ਮਿਲੇ,
ਫਿਰ ਇਸ ਲਈ ਪਛਤਾਵਾ ਬਹੁਤ ਹੁੰਦਾ ਮਨ ਦੇ ਵਿੱਚ ਵੀ, ਮਨੁੱਖਾ ਸਰੀਰ ਦਿੱਤਾ ਸੀ ਪਰਮਾਤਮਾ ਨੇ, ਇਹਦੇ ਬਰਾਬਰ ਦਾ ਕੋਈ ਹੋਰ ਸਰੀਰ ਨਹੀਂ ਹੈ, ਨਾ ਕਿਸੇ ਵਿੱਚ ਗਿਆਨ, ਨਾ ਕਿਸੇ ਵਿੱਚ ਧਿਆਨ ਤੇ ਨਾ ਕਿਸੇ ਵਿੱਚ ਗੁਰੂ ਦੀ ਪ੍ਰਾਪਤੀ ਹੋਵੇ, ਇਹ ਚੀਜ਼ਾਂ ਤਾਂ ਮਨੁੱਖਾ ਸਰੀਰ ਵਿੱਚ ਹੀ ਹੋਣੀਆਂ ਸੀ। ਹੁਣ ਸਰੀਰ ਛੁੱਟ ਗਿਆ, ਜਦੋਂ ਜੀਵ ਰੂਪ ਇਸਤਰੀ ਤੁਰਦੀ ਹੈ, ਪਛੋਤਾਵਾ ਬੜਾ ਪਛਤਾਉਂਦੀ ਹੈ, ਫਿਰ ਕੀ ਹੱਥ ਆਵੇਗਾ ਇਸ ਪੌੜੀ ਤੇ, ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਨਾ ਮਿਲੇ ਫਿਰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ, ਨਾ ਪਰਮਾਤਮਾ ਮਿਲਦਾ ਤੇ ਨਾ ਭਾਈ ਮੁੜ ਕਰਕੇ ਛੇਤੀ ਛੇਤੀ ਮਨੁੱਖਾ ਸਰੀਰ ਮਿਲਦਾ ਹੈ।
ਜਬ ਚੁਕੈਗੀ ਸਾਰੀ,
ਜਦੋਂ ਮਨੁੱਖ ਦੀ ਸਾਰੀ ਜਿਹੜੀ ਉਮਰਾਂ ਹੈ ਤੇ ਇਸ ਲਈ ਚੁੱਕ ਜਾਣੀ ਭਾਵ ਖਤਮ ਹੋ ਜਾਣੀ, ਤਾਂ ਸਾਡੇ ਪੱਲੇ ਵੀ ਪਛਤਾਵਾ ਹੀ ਰਹਿ ਜਾਵੇਗਾ।
ਫਿਰ ਪਿਆਰਾ ਰਾਵੀ ਹੈ,
ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ, ਅੰਤਲਾ ਸਵਾਸ ਨਿਕਲ ਜਾਣ ਤੋਂ ਪਹਿਲਾਂ ਹੀ ਪਿਆਰੇ ਪਰਮਾਤਮਾ ਨੂੰ ਰਾਵੀਐ ਉਚਾਰਨ ਕਰਕੇ ਉਹਦਾ ਆਨੰਦ ਮਾਨਣਾ ਕਰੀਏ।
ਜਬ ਆਵੇਗੀ ਵਾਰੀ,
ਤੇ ਫਿਰ ਇਸ ਲਈ ਜਾਂ ਫਿਰ ਉਹ ਤੈਨੂੰ ਮੁੜ ਕਰਕੇ ਫਿਰ ਪਿਆਰੇ ਦਾ ਰਾਵੀਐ ਆਨੰਦ ਪ੍ਰਾਪਤ ਹੋਣਾ, ਜਦੋਂ ਮੁੜ ਕੇ ਮਨੁੱਖਾ ਜਨਮ ਦੀ ਵਾਰੀ ਆਵੇਗੀ, ਉਹ 84 ਲੱਖ ਜੂਨਾਂ ਭੋਗ ਕੇ ਫਿਰ ਕਿਤੇ ਉਹ ਸਮਾਂ ਆਉਣਾ। ਇੱਕ ਵਿਦਵਾਨ ਨੇ ਬਚਨ ਲਿਖਿਆ, ਕਹਿੰਦੇ ਮਨੁੱਖਾ ਜਨਮ ਤੋਂ ਬਾਅਦ ਜਦੋਂ ਸਰੀਰ ਛੁੱਟਦਾ ਤਾਂ 84 ਲੱਖ ਜੂਨਾਂ ਦਾ ਚੱਕਰ ਤਿਆਰ ਹੋ ਜਾਂਦਾ। ਉਹਨੇ ਇੱਕ ਇੱਕ ਜੂਨਾਂ ਦੀਆਂ ਉਮਰਾਂ ਦੀ ਗਿਣਤੀ ਕਰਕੇ 84 ਲੱਖ ਜੂਨਾਂ ਦਾ ਸਮਾਂ ਮੰਨਿਆ, 7.5 ਅਰਬ ਸਾਲ ਦਾ ਸਮਾਂ। ਜੇ ਇੱਕ ਇੱਕ ਜਨਮ ਧਾਰਨ ਕਰੇ, ਇਹ ਨਹੀਂ ਪਤਾ ਹੁਣ ਵਾਸ਼ਨਾ ਕਿੰਨੀਆਂ ਮਾੜੀਆਂ, ਕਿੰਨੀ ਵਾਰੀ ਪਾਪ ਕਰਮਾਂ ਦੇ ਸਦਕਾ ਇੱਕੋ ਜੂਨੀ ਵਿੱਚ ਜੰਮ ਜੰਮ ਕੇ ਮਰਨਾ ਪੈ ਜਾਵੇ। ਜੇ ਇੱਕ ਇੱਕ ਜਨਮ ਕੱਟਦਾ ਜੀਵ ਤੇ 7.5 ਅਰਬ ਸਾਲ ਤੋਂ ਬਾਅਦ ਫਿਰ ਕਿਤੇ ਮਨੁੱਖਾ ਜਨਮ ਮਿਲਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਫਿਰ ਏਡਾ ਵੱਡਾ ਪਛਤਾਵਾ ਹੋਵੇਗਾ, ਫਿਰ ਤੋਂ ਕਿਤੇ ਜਾ ਕੇ ਇੰਨੇ ਲੰਬੇ ਸਮੇਂ ਤੋਂ ਬਾਅਦ ਜਦੋਂ ਮਨੁੱਖਾ ਜਨਮ ਦੀ ਵਾਰੀ ਆਵੇਗੀ, ਪਰਮਾਤਮਾ ਦਾ ਆਨੰਦ ਮਾਣੇਗਾ। ਪਤਾ ਨਹੀਂ ਕਿਹੜਾ ਯੁੱਗ ਹੋਵੇਗਾ, ਕਿਹੋ ਜਿਹਾ ਉਹ ਸਮਾਂ ਹੋਵੇਗਾ, ਸੁਰਤ ਜੁੜੇ ਨਾ ਜੁੜੇ, ਸਰੀਰ ਰੋਗੀ ਮਿਲੇ ਅਰੋਗੀ ਮਿਲੇ, ਇਹ ਤਾਂ ਤੇਰੇ ਕਰਮਾਂ ਦੀਆਂ ਖੇਡਾਂ ਨੇ। ਇਸ ਲਈ ਕਿਉਂ ਨਹੀਂ ਹੁਣੇ ਮਨੁੱਖਾ ਜਨਮ ਦੇ ਅੰਦਰ ਤਿਆਰੀ ਕਰ ਲੈ ਕਿ ਮਨੁੱਖਾ ਜਨਮ ਤੋਂ ਬਾਅਦ ਆਵਾਗਮਨ ਮੇਰਾ ਮਿਟ ਜਾਵੇ। परमात्मा दा चिंतन कर उस दे आनंद नू मानना कर।
संतलिया सुहागणी
जेड़ियां महात्मा रूप ऐसियां गुरु दे प्यारे गुरसिख रूप इस्त्रियां हन उन्हां ने कंत अपना परमात्मा वाहिगुरु प्राप्त कर लिया। ਵਾਹਿਗੁਰੂ ਦੀ ਪ੍ਰਾਪਤੀ ਹੋਣ ਕਰਕੇ ਸੁਹਾਗ ਵਾਲੀਆਂ ਆਨੰਦ ਵਾਲੀਆਂ ਹਨ।
ਮੈਂ ਤੇ ਵੱਧ ਵੀ ਇਹ
ਇਹਨਾਂ ਦਾ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਸੁਹਾਗਵੰਤੀਆਂ ਦਾ ਇਹ ਮੇਰੇ ਨਾਲੋਂ ਵੱਧ ਕੇ ਹਨ। ਸਾਰੇ ਗੁਣ ਇਹਨਾਂ ਵਿੱਚ ਮੇਰੇ ਨਾਲੋਂ ਵਧੀਕ ਹਨ।
ਛੇ ਗੁਣ ਮੁਝੇ ਨਾ ਆਵਨੀ
ਉਹਨਾਂ ਮਹਾਤਮਾ ਵਾਲੇ ਗੁਰੂ ਦੇ ਪਿਆਰੇ ਗੁਰਮੁਖਾਂ ਗੁਰਸਿੱਖਾਂ ਵਾਲੇ ਜਿਹੜੇ ਗੁਣ ਹਨ ਮੁਝੇ ਨਾ ਆਵਣੀ ਤੇ ਮੇਰੇ ਵਿੱਚ ਨਹੀਂ ਆਉਂਦੇ। ਕਿਵੇਂ ਔਗਣਿਆਰੀ ਦੇ ਵਿੱਚ ਗੁਣ ਆ ਸਕਦੇ ਹਨ?
ਕਹਿ ਜੀ ਦੋਸ਼ ਧਰੇ
ਇਹਦਾ ਜਿਹੜਾ ਦੋਸ਼ ਹੈ ਮੈਂ ਕਿਹਦੇ ਤੇ ਧਰਨਾ ਕਰਾਂ? ਬਸ ਇੱਥੇ ਗੱਲ ਨਿਬੜ ਜਾਂਦੀ। ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਆਵਰ ਜਾਣਾ। ਇਸ ਲਈ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ। ਮਾੜੇ ਕਰਮਾਂ ਨੇ ਵਿਛੋੜਤਾ ਤੇ ਜਿਹੜੇ ਸ਼ੁਭ ਕਰਮ ਹਨ ਨਿਸ਼ਕਾਮ ਕਰਮ ਇਹ ਜੋੜਨ ਵਾਲੇ ਉਹ ਮੈਂ ਕੀਤੇ ਕੋਈ ਨਹੀਂ ਹਨ। ਇਸ ਲਈ ਮੇਰੇ ਆਪਣੇ ਕਰਮਾਂ ਦਾ ਹੀ ਦੋਸ਼ ਹੈ।
ਜਿਨੀ ਸਖੀ ਸਹੁਰਾਵਿਆ
ਜਿਨ੍ਹਾਂ ਐਸੀਆਂ ਸਖੀਆਂ ਮਹਾਤਮਾ ਗੁਰੂ ਦੀ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀਆਂ ਨੇ ਆਨੰਦ ਮਾਨਣਾ ਕੀਤਾ ਵਾਹਿਗੁਰੂ ਜੀ ਦਾ।
ਤਿਨ ਪੁਛੋਗੀ ਜਾਏ
ਉਹਨਾਂ ਮਹਾਤਮਾ ਰੂਪ ਸਖੀਆਂ ਦੇ ਕੋਲੋਂ ਮੈਂ ਜਾ ਕਰਕੇ ਪੁੱਛਣਾ ਕਰਾਂਗੀ ਵੀ ਮੈਨੂੰ ਕਿਵੇਂ ਪ੍ਰਾਪਤੀ ਹੋ ਸਕਦੀ ਹੈ।
ਲਗੋ ਬੇਨਤੀ ਕਰੋ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਗਿਆਸੂ ਦੇ ਮੁਖ ਦੁਆਰਾ ਬਚਨ ਉਚਾਰਦੇ ਮੈਂ ਉਹਨਾਂ ਮਹਾਤਮਾ ਦੇ ਪਾਏ ਜਾ ਕੇ ਚਰਨੀ ਲੱਗਣਾ ਕਰਾਂ। ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗੀ ਅਰਦਾਸ ਕਰਾਂਗੀ।
ਲਿਓਗੀ ਪੰਥ ਬਤਾਏ
ਵਾਹਿਗੁਰੂ ਜੀ ਦਾ ਸੇਵਾ ਤੇ ਸਿਮਰਨ ਭਾਉ ਭਗਤੀ ਦਾ ਪੰਥ ਜਿਹੜਾ ਰਸਤਾ ਇਹ ਬਤਾਏ ਦਾ ਅਰਥ ਬੋਲ ਕੇ ਪੁੱਛ ਲਵਾਂਗੀ।
ਹੁਕਮ ਪਛਾਣੈ ਨਾਨਕਾ
ਅੱਗੇ ਫਿਰ ਉਹ ਮਹਾਤਮਾ ਜਗਿਆਸੂ ਨੂੰ ਜਵਾਬ ਕੀ ਦਿੰਦੇ ਨੇ? ਕਹਿੰਦੇ ਹੁਕਮ ਪਛਾਣੈ ਨਾਨਕਾ। ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਕਰੇ ਬੁੱਝਣਾ ਕਰੇ ਗੁਰੂ ਦੀ ਰਸਨਾ ਤੋਂ ਸੁਣ ਕਰਕੇ।
ਚੰਦਨ ਲਾਵੇ
ਫਿਰ ਆਪਣੇ ਸਰੀਰ ਉੱਪਰ ਜਿਵੇਂ ਇਸਤਰੀਆਂ ਚੰਦਨ ਦਾ ਛਿੜਕਾਅ ਕਰਦੀਆਂ ਖੁਸ਼ਬੂਦਾਰ ਕੋਈ ਮਹਿਕ ਲਾ ਲੈਂਦੀਆਂ ਨੇ, ਭਉ ਜਿਹੜਾ ਪਰਮਾਤਮਾ ਦਾ ਡਰ ਧਾਰਨ ਕਰਨਾ ਇਹ ਚੰਦਨ ਲਾਉਣਾ ਕਰੇ ਜੀਵ ਰੂਪ ਇਸਤਰੀ।
ਗੁਣ ਕਾਮਣ ਕਾਮਣ ਕਰੇ
ਇੱਥੇ ਦੋ ਸ਼ਬਦ ਨੇ ਜਿਹੜਾ ਨਾਣੇ ਨੂੰ ਸਿਹਾਰੀ ਦੇ ਨਾਲ ਹੈ ਇਹਦਾ ਅਰਥ ਹੈ ਇਸਤਰੀ ਤੇ ਕਾਮਣ ਜਿਹੜਾ ਨਾਣਾ ਮੁਕਤ ਹੈ ਮੁਕਤਾ ਹੈ ਇਹਦਾ ਅਰਥ ਹੈ ਜਾਦੂ ਤੇ ਟੂਣਾ। ਜਿਵੇਂ ਕੋਈ ਇਸਤਰੀਆਂ ਪਤੀ ਨੂੰ ਵਸ ਕਰਨ ਵਾਸਤੇ ਜਾਦੂ ਟੂਣੇ ਕਰਦੀਆਂ ਕਰਵਾਉਂਦੀਆਂ ਨੇ ਤੇ ਉਹ ਆਪਣੇ ਕਈ ਤੇ ਪਤੀਆਂ ਨੂੰ ਕਮਲੀ ਕਰ ਲੈਂਦੀਆਂ ਨੇ, ਇਉਂ ਵਾਹਿਗੁਰੂ ਪਰਮਾਤਮਾ ਨੂੰ ਜੇ ਤੂੰ ਵਸ ਵਿੱਚ ਕਰਨਾ ਚਾਹੁੰਦਾ ਜੀਵ ਫਿਰ ਤੂੰ ਜੀਵ ਰੂਪ ਇਸਤਰੀ ਗੁਣ ਕਾਮਣ ਕਰੇ। ਜਿਹੜੇ ਦੈਵੀ ਗੁਣ ਨੇ ਸਤ ਸੰਤੋਖ ਧੀਰਜ ਧਰਮ ਵਿਚਾਰ ਕਰਨਾ ਮੁਦਤਾ ਪੇਖਿਆ ਮੈਤਰਤਾ ਇਹਨਾਂ ਗੁਣਾਂ ਦਾ ਤੂੰ ਕਾਮਣ ਜਿਹੜਾ ਹੈ ਟੂਣਾ ਰੱਖ ਆਪਣੇ ਕੋਲ। ਜਦੋਂ ਚੰਗੇ ਗੁਣ ਤੇਰੇ ਕੋਲ ਹੋਣਗੇ ਪਰਮਾਤਮਾ ਤੇ ਤੋਂ ਦੂਰ ਨਹੀਂ ਹੋਵੇਗਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਚੰਗੇ ਦੈਵੀ ਗੁਣਾਂ ਦਾ ਜਿਹੜਾ ਜਾਦੂ ਹੈ ਇਹ ਆਪਣੇ ਕੋਲ ਰੱਖਣਾ ਕਰ ਵਾਹਿਗੁਰੂ ਨੂੰ ਵਸ ਕਰਨ ਦੇ ਲਈ।
ਪਿਆਰੇ ਕਉ ਪਾਵੈ
ਫਿਰ ਤੂੰ ਆਪਣੇ ਪਿਆਰੇ ਪਤੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਪਾਵੈ ਪ੍ਰਾਪਤ ਕਰ ਸਕਦੀ ਹੈ।
ਜੋ ਦਿਲ ਮਿਲਿਆ ਸੋ ਮਿਲ ਰਹਿਆ
ਜਿਹੜਾ ਦਿਲ ਆਪਣੇ ਗੁਰੂ ਦੇ ਬਚਨਾਂ ਦੇ ਨਾਲ ਮਿਲ ਜਾਂਦਾ ਹੈ ਭਾਈ ਸੋ ਮਿਲ ਰਹਿਆ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਿਆ ਰਹਿੰਦਾ ਹੈ। ਗੁਰੂ ਹੀ ਮਿਲਾਉਣ ਵਾਲੇ ਨੇ ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਜਿਹੜੇ ਗੁਰਸਿੱਖ ਦਾ ਦਿਲ ਗੁਰੂ ਦੇ ਬਚਨਾਂ ਨਾਲ ਜਾ ਕੇ ਮਿਲ ਜਾਂਦਾ ਸ਼ਰਧਾ ਦੇ ਵਿੱਚ ਆ ਕੇ ਉਹ ਵਾਹਿਗੁਰੂ ਦੇ ਨਾਲ ਫਿਰ ਮਿਲਿਆ ਹੀ ਰਹਿੰਦਾ ਹੈ।
ਮਿਲਿਆ ਕਹੀਐ ਰੇ ਸੋਈ
ਜਿਹੜਾ ਗੁਰੂ ਤੇ ਤਰਕ ਕਰਦਾ ਪਿਆ ਤੇ ਉਹ ਮਿਲ ਹੀ ਨਹੀਂ ਸਕਦਾ ਜਿਹਦਾ ਦਿਲ ਗੁਰੂ ਨਾਲ ਨਹੀਂ ਮਿਲਿਆ ਤੇ ਪਰਮਾਤਮਾ ਨਾਲ ਉਹਨੇ ਕੀ ਜਾ ਕੇ ਮਿਲਣਾ ਹੈ। ਉਹੀ ਮਿਲਿਆ ਹੋਇਆ ਕਿਹਾ ਜਾਂਦਾ ਭਾਈ ਜਿਹੜਾ ਗੁਰੂ ਦੇ ਬਚਨਾਂ ਤੇ ਸ਼ਰਧਾ ਰੱਖਦਾ ਹੈ।
ਜੇ ਬਹੁ ਤੇਰਾ ਲੋਚੀ ਹੈ,
ਜੇ ਬਹੁਤ ਸਾਰੀਆਂ ਲੋਚਾ ਕੋਈ ਇੱਛਾ ਵੀ ਕਰਦਾ ਰਹੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ,
ਬਾਤੀ ਮੇਲ ਨਾ ਹੋ,
ਕਮਾਈ ਕੋਈ ਕਰਨੀ ਨਾ ਕਰੇ, ਜਪ ਤਪ ਸੇਵਾ ਸਿਮਰਨ ਕੋਈ ਕਰੇ ਨਾ, ਜ਼ਿੰਦਗੀ ਵਿੱਚ ਗੱਲਾਂ ਬਾਤਾਂ ਕਰੀ ਜਾਵੇ, ਤੇ ਪ੍ਰੀਤਮਾ ਕੇ ਦੇਸ ਕੈਸੇ ਬਾਤਨ ਸੇ ਜਾਈ ਹੈ, ਗੱਲਾਂ ਬਾਤਾਂ ਨਾਲ ਪਰਮਾਤਮਾ ਦੇ ਤੱਕ ਨਹੀਂ ਪੁੱਜਿਆ ਜਾਂਦਾ। ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਵਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਗੱਲਾਂ ਬਾਤਾਂ ਨਾਲ ਤੇ ਪਰਮਾਤਮਾ ਨੂੰ ਥੱਲੇ ਲਾਹ ਦਿੰਦੇ ਨੇ, ਜੀਵਨ ਪੱਖੋਂ ਵੇਖੀਏ ਤੇ ਪੱਲੇ ਕੱਖ ਵੀ ਨਹੀਂ ਹੁੰਦਾ ਮੇਰੇ ਵਰਗਿਆਂ ਦੇ। ਇਸ ਲਈ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ, ਜੇ ਇੱਛਾ ਹੈ ਪਰਮਾਤਮਾ ਨੂੰ ਮਿਲਣ ਦੀ ਤਾਂ ਗੱਲਾਂ ਬਾਤਾਂ ਨਾਲ ਨਹੀਂ, ਘਾਲਣਾ ਕਰਨੀ ਪਵੇਗੀ, ਸਿਮਰਨ ਕਰਨਾ ਪਵੇਗਾ, ਭਗਤੀ ਕਰਨੀ ਪਵੇਗੀ, ਸੇਵਾ ਕਰਨੀ ਪਵੇਗੀ, ਫਿਰ ਪਰਮਾਤਮਾ ਜਿਹੜਾ ਸੁਖੈਨ ਪ੍ਰਾਪਤ ਹੋ ਜਾਵੇਗਾ।
ਧਾਤ ਮਿਲੈ ਫੁਨ ਧਾਤ ਕਉ,
ਜਿਵੇਂ ਧਾਤਾਂ ਹੁੰਦੀਆਂ ਨੇ, ਸੋਨਾ ਚਾਂਦੀ ਲੋਹਾ, ਜਦੋਂ ਅੱਗ ਵਿੱਚ ਪਾਉਂਦੇ ਤੇ ਸੋਨਾ ਸੋਨੇ ਵਿੱਚ ਮਿਲ ਜਾਂਦਾ, ਲੋਹਾ ਪਾਣੀ ਬਣ ਕੇ ਲੋਹੇ ਵਿੱਚ ਜਾ ਕੇ ਇਕੱਠਾ ਹੋ ਜਾਂਦਾ, ਇਸ ਲਈ ਧਾਤਾਂ ਜਾ ਕੇ ਧਾਤਾਂ ਵਿੱਚ ਮਿਲ ਜਾਂਦੀਆਂ ਹਨ।
ਲਿਵ ਲਿਵੈ ਕਉ ਧਾਵੈ,
ਇਸੇ ਤਰ੍ਹਾਂ ਲਿਵ ਲਗਾਉਣ ਵਾਲਾ ਜਿਹੜਾ ਸਿੱਖ ਹੈ, ਤੇ ਲਿਵੈ ਦਾ ਅਰਥ ਪਰਮਾਤਮਾ ਵਾਹਿਗੁਰੂ ਦੇ ਵਿੱਚ ਦੌੜ ਕਰਕੇ ਮਿਲ ਜਾਂਦਾ, ਧਿਆਤਾ ਧਿਆਨ ਤੇ ਧਿਆਤਾ ਪੁਣਾ ਵੀ ਖਤਮ ਹੋ ਜਾਂਦਾ, ਧਿਆਨ ਵੀ ਵਿੱਚੋਂ ਨਿਕਲ ਜਾਂਦਾ ਤੇ ਧੇ ਦਾ ਰੂਪ ਹੋ ਜਾਂਦਾ, ਵਾਹਿਗੁਰੂ ਦੇ ਵਿੱਚ ਮਿਲ ਜਾਂਦਾ ਹੈ।
ਗੁਰ ਪ੍ਰਸਾਦੀ ਜਾਣੀ ਹੈ,
ਗੁਰੂ ਸਾਹਿਬ ਦੀ ਪ੍ਰਸਾਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਭਾਈ ਜਾਣਿਆ ਜਾਂਦਾ ਹੈ।
ਤਉ ਅਨੁਭਉ ਪਾਵੈ,
ਗੁਰੂ ਦੀ ਕਿਰਪਾ ਨਾਲ ਕੀ ਹੁੰਦਾ, ਅਨੁਭਵਤਾ ਹੋ ਜਾਂਦੀ, ਅਨੁਭਵਤਾ ਦਾ ਗਿਆਨ ਕਦੇ ਝੂਠਾ ਨਹੀਂ ਹੋਇਆ ਕਰਦਾ, ਕਦੇ ਮਿਥਿਆ ਨਹੀਂ ਹੁੰਦਾ, ਅਨੁਭਉ ਪਾਵੈ, ਡਰ ਤੋਂ ਰਹਿਤ ਜਿਹੜੀ ਪਦਵੀ ਹੈ ਵਾਹਿਗੁਰੂ ਦੇ ਸਰੂਪ ਵਾਲੀ ਪਾ ਲਈ ਦੀ ਹੈ।
ਪਾਨਾ ਵਾੜੀ ਹੋਏ ਘਰ,
ਜਿਵੇਂ ਕੋਈ ਸੁਗੰਧੀ ਦੇਣ ਵਾਲੀ ਪਾਨਾਂ ਦੀ ਬਾੜੀ, ਕੋਈ ਬਗੀਚੀ ਘਰ ਦੇ ਵਿੱਚ ਮਨੁੱਖ ਬੀਜ ਲਵੇ,
ਘਰ ਸਾਰ ਨਾ ਜਾਣੈ,
ਉਸੇ ਘਰ ਦੇ ਵਿੱਚ ਖਰ ਜਿਹੜਾ ਗਧਾ ਕੋਈ ਖੋਤਾ ਰਹਿੰਦਾ ਹੋਵੇ, ਉਹਨੂੰ ਕੀ ਪਤਾ ਵੀ ਸੁਗੰਧੀ ਵਾਲੀ ਉਹਨੇ ਤੇ ਮਾਰ ਕੇ ਦਲੱਤੇ ਸਾਰੇ, ਉਹ ਪਾਨਾਂ ਦੀ ਜਿਹੜੀ ਬਾੜੀ ਬਗੀਚੀ ਭੰਨ ਦੇਣੀ ਹੈ। ਇਸੇ ਤਰ੍ਹਾਂ ਜਿਹੜਾ ਕਾਮੀ ਬੰਦਾ ਹੈ ਤੇ ਬਕਾਰਾਂ ਤੇ ਵਿਸ਼ਿਆਂ ਵਿੱਚ ਖਾਚਿਤ, ਉਹਦਾ ਜੀਵਨ ਵੀ ਗਧੇ ਖੋਤਿਆਂ ਵਰਗਾ ਹੈ। ਘਰ ਦੇ ਅੰਦਰ ਸ਼ੁਭ ਗੁਣ ਪਰਮਾਤਮਾ ਨੇ ਦਿੱਤੇ ਉਹ ਸਾਰ ਨਹੀਂ ਜਾਣਦਾ, ਜਾਂ ਸਾਧ ਸੰਗਤ ਰੂਪੀ ਜਿਹੜੀ ਬਗੀਚੀ ਹੈ ਇਹਦੇ ਵਿੱਚ ਵੀ ਉਹ ਸਾਰ ਕਦਰ ਨਹੀਂ ਜਾਣਦਾ ਹੈ।
ਰਸੀਆ ਹੋਵੇ ਮੁਸਕ ਕਾ,
ਜਿਹੜਾ ਕੋਈ ਭਾਈ ਖੁਸ਼ਬੂ ਲੈਣ ਦਾ ਰਸੀਆ ਹੋਵੇ, ਜਿਹਨੂੰ ਪਤਾ ਵੀ ਆਹ ਗੇਂਦੇ ਦੀ ਖੁਸ਼ਬੂ, ਆਹ ਕਮਲ ਦੇ ਫੁੱਲ ਦੀ ਹੈ, ਆਹ ਗੁਲਾਬ ਦੀ ਮਹਿਕ ਹੈ, ਜਿਹੜਾ ਮਨੁੱਖ ਰਸੀਆ ਹੁੰਦਾ ਉਹਨੂੰ ਪਤਾ ਵੀ ਇਹ ਕਿਸ ਦੀ ਖੁਸ਼ਬੂ ਹੈ,
ਫੁੱਲ ਪਛਾਣ,
ਤੇ ਫਿਰ ਭਾਈ ਉਹ ਜਿਹੜਾ ਫੁੱਲਾਂ ਨੂੰ ਪਛਾਣਦਾ, ਰਸੀਏ ਬੰਦੇ ਤੋਂ ਬਿਨਾਂ ਪਤਾ ਨਹੀਂ ਲੱਗਦਾ, ਜਿਹੜੇ ਅਤਰ ਕੱਢਦੇ ਉਹਨਾਂ ਨੂੰ ਪਤਾ ਵੀ ਅਤਰ ਕਾਹਦਾ ਹੈ। ਇਸੇ ਪ੍ਰਕਾਰ ਜਿਹੜਾ ਸਤਿਗੁਰੂ ਪਾਤਸ਼ਾਹ ਕਹਿੰਦੇ ਰਸੀਆ ਹੋਵੇ ਮੁਸ਼ਕ ਕਾ, ਤੇ ਜਿਹੜੀ ਭਾਉ ਭਗਤੀ ਦਾ ਐਸਾ ਉਹ ਆਨੰਦ ਹੈ, ਖੁਸ਼ਬੂ ਹੈ, ਜਿਹੜਾ ਭਗਤੀ ਦਾ ਰਸੀਆ ਹੈ, ਜਿਹਨੂੰ ਪਤਾ ਵੀ ਭਗਤੀ ਕਰਨੀ ਕਿਵੇਂ, ਭਗਤੀ ਦਾ ਮਹਾਤਮ ਕੀ ਹੈ, ਤੋ ਫੂਲ ਪਛਾਣੇ, ਉਹ ਵੇਦਾਂ ਸਿਮਰਤੀਆਂ ਸੁਰਤੀਆਂ ਸ਼ਾਸਤਰਾਂ ਨੂੰ ਪਛਾਣਦਾ ਵੀ ਇਹਨਾਂ ਵਿੱਚ ਵੀ ਭਗਤੀ ਦਾ ਹੀ ਸਾਰਾ ਕੁਝ ਲਿਖਿਆ ਹੋਇਆ, ਸਾਰਿਆਂ ਦੇ ਵਿੱਚੋਂ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਇਹਨਾਂ ਵਿੱਚ ਵੀ ਤੱਤ ਤਾਂ ਵਾਹਿਗੁਰੂ ਦਾ ਨਾਮ ਹੈ, ਫਿਰ ਉਹ ਫੁੱਲਾਂ ਦੀ ਨਿਆਈ ਵੇਦਾਂ ਨੂੰ ਪਛਾਣਨਾ ਕਰਦਾ ਹੈ।
ਪੀਵੈ ਜੋ ਨਾਨਕਾ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹੜਾ ਅਪਿਓ ਨਾਮ ਅੰਮ੍ਰਿਤ ਨੂੰ ਰਸ ਨੂੰ ਪੀਂਦਾ ਹੈ ਜ਼ਿੰਦਗੀ ਵਿੱਚ,
ਭ੍ਰਮ ਭ੍ਰਮ ਸਮਾਵੈ,
ਉਹਦਾ ਜਿਹੜਾ ਭਰਮਾਉਣ ਵਾਲਾ ਜ਼ਿੰਦਗੀ ਦੇ ਵਿੱਚ ਘੁਮਾਉਣ ਵਾਲਾ ਭਰਮ ਹੈ, ਪੰਜ ਤਰ੍ਹਾਂ ਦਾ ਸਮਾ ਜਾਂਦਾ, ਅੰਦਰ ਹੀ ਖਤਮ ਹੋ ਜਾਂਦਾ ਹੈ।
ਸਹਿਜੇ ਸਹਿਜੇ ਮਿਲ ਰਹਾ,
ਸਹਿਜੇ ਨਿਰਯਤਨ, ਬਿਨਾਂ ਕਿਸੇ ਯਤਨਾਂ ਤੋਂ, ਬਿਨਾਂ ਬਿਨਾਂ ਕਿਸੇ ਸਾਧਨ ਕੀਤਿਆਂ ਤੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਅੰਮ੍ਰਿਤ ਦੀ ਜਦੋਂ ਪ੍ਰਾਪਤੀ ਹੋ ਜਾਂਦੀ, ਸਹਿਜ ਜਿਹੜਾ ਅਚੁੱਤ ਸੁੱਖ ਦੇਣ ਵਾਲਾ ਪਰਮਾਤਮਾ ਉਸ ਵਿੱਚ ਜਾ ਕੇ ਮਿਲ ਜਾਂਦਾ, ਵਾਹਿਗੁਰੂ ਵਿੱਚ ਉਹਦੀ ਅਭੇਦਤਾ ਬਣ ਜਾਂਦੀ ਹੈ।
ਅਮਰਾ ਪਦ ਪਾਵੇ,
ਕਿਹੜੀ ਪਦਵੀ ਤੇ ਚਲਿਆ ਜਾਂਦਾ? ਜਿਹੜੀ ਅਮਰ ਪਦਵੀ ਹੈ, ਮੌਤ ਤੋਂ ਰਹਿਤ ਕਰ ਦੇਣ ਵਾਲੀ, ਵਾਹਿਗੁਰੂ ਵਿੱਚ ਅਭੇਦਤਾ ਵਾਲੀ ਪਦਵੀ ਹੈ, ਉਸ ਤੇ ਜਾ ਕੇ ਗੁਰੂ ਦਾ ਸਿੱਖ ਜਿਹੜਾ ਸਮਾ ਜਾਂਦਾ ਵਾਹਿਗੁਰੂ ਦੇ ਵਿੱਚ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਮਾਨ ਚੰਦ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਕੰਧਾਰ ਦੀ ਧਰਤੀ ਤੇ ਸ਼ਬਦ ਉਚਾਰਨ ਕੀਤਾ, ਉਹਦੀ ਟੁੱਟੀ ਸੁਰਤ ਨੂੰ ਜੋੜ ਕੇ ਐਸਾ ਬ੍ਰਹਮਾਨੰਦ ਦਾ ਰਸ ਬਣਾ ਦਿੱਤਾ। ਅੱਜ ਸਤਿਗੁਰੂ ਪਾਤਸ਼ਾਹ ਜੀ ਸਾਡੇ ਉੱਪਰ ਵੀ ਤਰਸ ਕਰਨ, ਕਿਰਪਾ ਮਿਹਰ ਬਖਸ਼ਿਸ਼ ਕਰਨ, ਸੁੰਦਰ ਵਿਚਾਰਾਂ ਸਾਡੇ ਵੀ ਮਨਾਂ ਤਨਾਂ ਦੇ ਵਿੱਚ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਰਿਆਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ। ਸਮੂਹ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਅਪਿਉ ਪੀਵੈ ਜੋ ਨਾਨਕਾ, ਭ੍ਰਮ ਭ੍ਰਮ ਸਮਾਵੈ, ਸਹਜੇ ਸਹਜੇ ਮਿਲ ਰਹੈ, ਅਮਰਾ ਪਦ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।